سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ ای آواز ڈاٹ کام لوکل نمبر 647
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے وچ بڑیا ہی نہیں میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویاں جیہدے وچ وکھ وکھ ٹاپکاں نوں بڑے سمپل طریقے دے نال تہاڈے روبرو پیش کرن دی کوشش کراں گا ਸਰੋਤਿਓ ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਵਿਚ ਹਾਜ਼ਰ ਹੁੰਦਾ ਜਿਸ ਵਿਚ ਵੱਖ ਵੱਖ ਟਾਪਿਕਸ ਨੂੰ ਲਿਆ ਜਾਂਦਾ ਕੁਛ ਰੂਹਾਨੀਅਤ ਦੇ ਹੁੰਦੇ ਨੇ ਜ਼ਿਆਦਾ ਤਾਂ ਕੁਛ ਪੋਲੀਟੀਕਲ ਵੀ ਹੁੰਦੇ ਨੇ ਕੁਛ ਸੋਸ਼ਲ ਐਕਟੀਵਿਟੀਜ਼ ਦੇ ਬਾਰੇ ਵੀ ਹੁੰਦੇ ਨੇ ਸੋ ਉਹਨਾਂ ਟੋਪਿਕਾਂ ਨੂੰ ਵੱਖ ਵੱਖ ਟੋਪਿਕਾਂ ਨੂੰ ਲੈ ਕੇ ਮੈਂ 30-40-50 ਮਿੰਟ ਗੱਲਬਾਤ ਕਰਦਾ ਤੇ ਇਹ ਜਿਹੜੇ ਟੋਪਿਕਸ ਨੇ ਇਹ ਮੇਰੇ ਯੂਟਿਊਬ ਦੇ ਉੱਤੇ ਵੀ ਆਉਂਦੇ ਨੇ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਇਹ ਪ੍ਰੋਗਰਾਮ ਦੇਖ ਸਕਦੇ ਹੋ ਤੇ ਯੂਟਿਊਬ ਜੇ ਨਹੀਂ ਲੱਭਦਾ ਤਾਂ ਤੁਸੀਂ ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ ਸ਼ਕਲ ਤੁਹਾਨੂੰ ਮੇਰੀ ਦਿਸ ਜੂਗੀ ਤੇ ਉੱਥੇ ਸਾਰੇ ਹੀ ਅੱਜ ਲਗਭਗ 179 ਮਹੀਨੇ ਜਿਹੜੇ ਨੇ ਉਹ ਪ੍ਰੋਗਰਾਮ ਕੀਤੇ ਨੇ ਸੋ ਤੁਹਾਨੂੰ ਨਾਲ ਹੀ ਬੇਨਤੀ ਹੈ ਕਿ ਸਬਸਕ੍ਰਾਈਬ ਵੀ ਕਰ ਦਿਆ ਕਰੋ ਉੱਥੇ ਇੱਕ ਬਟਨ ਜਿਹਾ ਹੁੰਦਾ ਸਬਸਕ੍ਰਾਈਬ ਦਾ ਉਹ ਕਰ ਦਿਆ ਕਰੋ ਤਾਂ ਕਿ ਅੱਗੇ ਲੋਕਾਂ ਨੂੰ ਹੋਰ ਵੀ ਪਤਾ ਲੱਗ ਜੇ ਤੇ ਨਾਲ ਇੱਕ ਘੈਂਟੀ ਹੁੰਦੀ ਹੈ ਘੈਂਟੀ ਖੜਕਾ ਦਿਓ ਘੈਂਟੀ ਖੜਕਾਉਣੀ ਜ਼ਰੂਰੀ ਹੈ ਉਹਦਾ ਫਾਇਦਾ ਇਹ ਹੈ ਕਿ ਤੁਹਾਨੂੰ ਨੋਟੀਫਿਕੇਸ਼ਨ ਆਜੂਗੀ ਜਦੋਂ ਤੁਹਾਨੂੰ ਨੋਟੀਫਿਕੇਸ਼ਨ ਆਜੂ ਫਿਰ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਰਾਈਟ ਵੇਈ ਤੁਸੀਂ ਜਿਹੜਾ ਮੇਰਾ ਪ੍ਰੋਗਰਾਮ ਉਹ ਸੁਣ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਲਿਸਟ ਹੈ ਤੇ ਕਾਫੀ ਵੱਡੀ ਲਿਸਟ ਹੈ ਪਰ ਮੈਨੂੰ ਦਰਸ਼ਨ ਜੀ ਦਾ ਨਾਂ ਦਿਸਿਆ ਸੀ ਸੋ ਉਹਨਾਂ ਦਾ ਧੰਨਵਾਦ ਉਹ ਲਾਈਵ ਦੇਖ ਰਹੇ ਨੇ ਹੋਰ ਵੀ ਬੜੇ ਦੇਖ ਰਹੇ ਨੇ ਪਰ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ ਉਧਰ ਮੈਂ ਧਿਆਨ ਨਹੀਂ ਦੇ ਸਕਦਾ ਸੋ ਕੁਦਰਤੀ ਉਹਨਾਂ ਦਾ ਨਾਂ ਮੇਰੀ ਨਿਗਾਹ ਦੇ ਵਿੱਚ ਚੜਿਆ ਸੀ ਤਾਂ ਕਰਕੇ ਮੈਂ ਉਹਨਾਂ ਦਾ ਨਾਂ ਲਿਆ ਸੋ ਜਿਹੜੇ ਬਾਕੀ ਵੀ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਸੋ ਇਹ ਪ੍ਰੋਗਰਾਮ ਜਿਹੜਾ ਹੈਗਾ ਮਾਇੰਡ ਐਂਡ ਬਾਡੀ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਨਾਂ ਹੈ ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਚਾਹੇ ਉਹ ਦੁਕਾਨ ਹੈ ਚਾਹੇ ਉਹ ਮਕਾਨ ਹੈ ਚਾਹੇ ਉਹ ਫਾਰਮ ਹਾਊਸ ਹੈ ਚਾਹੇ ਉਹ ਇੰਡਸਟਰੀ ਹੈ ਚਾਹੇ ਕੋਈ ਪੀਜ਼ਾ ਸਟੋਰ ਹੈ ਜਾਂ ਗੈਸ ਸਟੇਸ਼ਨ ਹੈ ਕੋਈ ਵੀ ਚੀਜ਼ ਹੈ ਮੇਰੀਆਂ 2-3 ਗੱਲਾਂ ਜਿਹੜੀਆਂ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਉਹ ਇਹ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਨੂੰ ਸਾਈਨ ਨਾ ਕਰੋ ਵੀ ਤੂੰ ਕਰ ਲੈ ਚਾਹੇ ਉਹ ਤੁਹਾਡਾ ਸਕਾ ਰਿਸ਼ਤੇਦਾਰ ਕਿਉਂ ਨਾ ਹੋਵੇ ਚਾਹੇ ਤੁਹਾਡਾ ਕਿੰਨਾ ਪੇਂਡੂ ਨਾ ਹੋਵੇ ਤੁਹਾਡਾ ਕਿਸੇ ਧਰਮ ਨਾਲ ਸੰਬੰਧ ਨਾ ਹੋਵੇ ਕਿਉਂ ਕਰ ਦਿਓ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਨੂੰ ਬਿਲਕੁਲ ਨਾ ਕਰੋ ਮੈਂ ਕਹਿੰਦਾ ਜ਼ਰੂਰ ਕਰੋ ਪਰ ਉਸ ਤੋਂ ਪਹਿਲਾਂ 3-4-5 ਬੰਦਿਆਂ ਨੂੰ ਹੋਰ ਬੁਲਾ ਲਓ ਆਪਣਾ ਕਿਹੜਾ ਕੋਈ ਪੈਸਾ ਲੱਗਣਾ ਉਹਨਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਕਰੋ ਇੱਕ ਤਾਂ ਜਦੋਂ ਤੁਸੀਂ ਬਾਹਲੇ ਬੰਦਿਆਂ ਨੂੰ ਬੁਲਾਉਂਦੇ ਹੋ ਤਾਂ ਤੁਹਾਨੂੰ ਹਰ ਗੱਲ ਕਲੀਅਰ ਹੋ ਜਾਂਦੀ ਹੈ ਵੀ ਹਰੇਕ ਬੰਦੇ ਦਾ ਕੀ ਵਿਚਾਰ ਹੈ ਤੇ ਦੂਜੀ ਗੱਲ ਇਹ ਹੈ ਕਿ ਜਦੋਂ 2-3-4 ਬੰਦਿਆਂ ਨੂੰ ਬੁਲਾਉਣ ਤੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਸਾਡਾ ਪਹਿਲਾ ਬੰਦਾ ਹੀ ਵਧੀਆ ਤੇ ਫਿਰ ਤੁਹਾਨੂੰ ਕੋਈ ਪਛਤਾਵਾ ਨਹੀਂ ਲੱਗੂਗਾ ਕਿਉਂਕਿ ਤੁਸੀਂ ਉਹ ਗੱਲ ਪਰਖ ਲਈ ਔਰ ਬਿਜ਼ਨਸ ਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਕਿਹਾ ਵੀ ਕੋਰੇ ਹੋ ਜਾਓ ਜਿੱਥੇ ਬੰਦੇ ਕੋਰੇ ਨਹੀਂ ਹੁੰਦੇ ਸੰਗ ਸ਼ਰਮ ਚ ਰਹਿ ਜਾਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਪਛਤਾਉਣਾ ਵੀ ਉਹਨਾਂ ਨੂੰ ਪੈਂਦਾ ਜਦੋਂ ਕਹਿੰਦੇ ਨੇ ਤੁਸੀਂ ਕਿਤੇ ਬਜਾਜੀ ਦੀ ਦੁਕਾਨ ਤੇ ਜਾਓ ਤੁਸੀਂ ਮਠਿਆਈ ਦੀ ਦੁਕਾਨ ਤੇ ਚਲੇ ਜਾਓ ਤੁਸੀਂ ਕੋਈ ਕਾਰ ਲੈਣੀ ਹੈ ਤੇ ਉਹ ਬੰਦਾ ਮਿਲਦਾ ਉਹ ਕਹਿੰਦਾ ਕੋਈ ਨੀ ਕਰ ਲਾਂਗੇ ਫਿਕਰ ਨਾ ਕਰ ਵਧੀਆ ਡੀਲ ਨੂੰ ਵਧੀਆ ਡੀਲ ਨੂੰ ਵਧੀਆ ਵਧੀਆ ਦਾ ਪਤਾ ਇਹਨਾਂ ਦਾ ਆਪਾਂ ਸੰਗੋ ਸ਼ਰਮੋ ਸ਼ਰਮ ਜੀ ਰਹਿ ਜਾਂਦੇ ਬਾਅਦ ਚ ਪਤਾ ਲੱਗਦਾ ਦੂਜੇ ਨੂੰ ਇਦੋ ਵਧੀਆ ਡੀਲ ਮਿਲ ਗਈ ਸੋ ਇੱਥੇ ਤਾਂ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਹੈ ਇੱਥੇ ਤਾਂ ਹਜ਼ਾਰਾਂ ਡਾਲਰਾਂ ਦੀਆਂ ਆਪਣੀਆਂ ਕਮਿਸ਼ਨਾਂ ਨੇ ਅੱਗੇ ਵੀ ਮਕਾਨ 10-15 ਸਾਲ ਪਹਿਲਾਂ ਜਿਹੜਾ 2 ਲੱਖ ਦਾ ਸੀ ਹੁਣ 2 ਮਿਲੀਅਨ ਦਾ ਹੋ ਗਿਆ 1.5 ਮਿਲੀਅਨ ਦਾ ਹੋ ਗਿਆ ਕਮਿਸ਼ਨ ਉਨੀ ਹੋਈ ਹੈ ਸੋ ਇਸ ਕਰਕੇ ਗੱਲ ਖੁੱਲ੍ਹ ਕੇ ਕਰੋ ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਵੀ ਤੁਹਾਡੇ ਲਈ ਕਿਹੜਾ ਬੰਦਾ ਵਧੀਆ ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਦਾ ਕਿਹੜਾ ਐਵੇਂ ਗੋਡੇ ਹੀ ਹੱਥ ਲਾਈ ਜਾਂਦੇ ਨੇ ਵੀ ਗੱਲ ਹੀ ਕੋਈ ਨੀ ਜੋ ਤੁਸੀਂ ਕਈ ਵਾਰੀ ਮਕਾਨ ਲੈਣਾ ਮੈਂ ਮਕਾਨ ਲਿਆ ਕਿਸੇ ਨੂੰ ਬੰਦੇ ਨੂੰ ਫੋਨ ਬੁਲਾਇਆ ਉਹ ਕਹਿੰਦੇ ਅਸੀਂ ਤੁਹਾਡੇ ਕੋਲੋਂ ਕੁਛ ਲੈਣਾ ਵੀ ਮੇਰੇ ਕੋਲ ਤਾਂ ਨਹੀਂ ਲੈਣਾ ਤੂੰ ਪਰ ਮੇਰੇ ਕਰਕੇ ਦੂਜੇ ਤੋਂ ਤਾਂ ਲੈਣਾ ਮੈਂ ਕਿਸੇ ਨੂੰ ਹੋਰ ਬੁਲਾਉਂ ਉਹਨੂੰ ਫਾਇਦਾ ਤੈਨੂੰ ਤਾਂ ਮੇਰੇ ਕਰਕੇ ਫਾਇਦਾ ਹੋ ਰਿਹਾ ਸੋ ਇਹ ਚੋਪੜੀਆਂ ਜਿਹੜੀਆਂ ਗੱਲਾਂ ਨੇ ਨਾ ਜੋ ਤੁਸੀਂ 2-3-4 ਬੰਦਿਆਂ ਨੂੰ ਬੁਲਾਓਗੇ ਫਿਰ ਗੱਲ ਕਲੀਅਰ ਹੋ ਜੂਗੀ ਸੋ ਉਹਨਾਂ ਦੇ ਵਿਚ ਇੱਕ ਨਾਮ ਹੈ ਆਪਣੇ ਵੱਲੋਂ ਜਿਨ੍ਹਾਂ ਨੂੰ ਮੈਂ ਵਰਤਿਆ, ਜਿਨ੍ਹਾਂ ਨੂੰ ਪਰਖਿਆ, ਜਿਨ੍ਹਾਂ ਨੂੰ ਮੈਂ 3-4 ਸਾਲਾਂ ਤੋਂ ਜਾਣਦਾ, ਜਿਹੜੇ ਕਿ ਪੈਸੇ ਦੇ ਹੇਰਾ ਫੇਰੀ ਦੇ ਰਵਾਦਾਰੀ ਨੂੰ ਕਹਿੰਦੇ ਹਰਾਮ ਦੀ ਕਮਾਈ ਹੈ। ਜਿਹੜੇ ਬੰਦੇ ਦਾ ਅੰਦਰੋਂ ਸਕੂਨ ਕੰਟੈਂਟਡ ਹੋਵੇ ਨਾ, ਮੈਂ ਉਸ ਬੰਦੇ ਦੀ ਉਹਨਾਂ ਦੀ ਕੋਈ ਐਡ ਵੀ ਨਹੀਂ ਹੈ, ਉਹਨਾਂ ਦਾ ਕੋਈ ਪੈਸਾ ਵੀ ਨਹੀਂ ਚਾਰਜ ਕਰਦਾ, ਨਾ ਹੀ ਅੱਜ ਤੱਕ ਯਕੀਨ ਕਰੋ ਕਦੇ ਮੈਨੂੰ ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਮੇਰੀ ਐਡ ਕਰ ਦਿਓ, ਕਿਉਂਕਿ ਉਹ ਮੈਨੂੰ ਇੰਨੇ ਵਧੀਆ ਲੱਗਦੇ ਨੇ, ਨਫੀਸ ਲੱਗਦੇ ਨੇ। ਅੱਜ ਕੱਲ੍ਹ ਦੇ ਕਲਯੁਗ ਦੇ ਜ਼ਮਾਨੇ ਚ ਜਿਹੜਾ ਬੰਦਾ ਆਰਾਮ ਨਾਲ ਸੌਂਦਾ, ਉਹਨਾਂ ਦਾ ਨਾਮ ਹੈਗਾ ਅਰਫਾ ਮੁਜ਼ੱਫਰ ਜੀ। ਅਰਫਾ ਮੁਜ਼ੱਫਰ ਨੂੰ ਫੋਨ ਕਰ ਲਓ 6478-6245 6478-6245, ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਕਿ ਮੈਂ ਜੋ ਕਹਿੰਦਾ ਬਹੁਤ ਵਧੀਆ ਨੇ, ਫੇਰ ਤੁਸੀਂ ਦਿਓ ਕੰਮ, ਨਹੀਂ ਤਾਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਤੋਂ। ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੀ ਹੈ, ਤੁਹਾਡੇ ਫਾਇਦੇ ਦੀ ਗੱਲ ਕਹੀ ਹੈ, ਕੋਈ ਤੁਹਾਡਾ ਨੁਕਸਾਨ ਨਹੀਂ, ਜਾਂ ਮੈਂ ਕੋਈ ਡਾਇਰੈਕਟ ਜਾਂ ਇਨਡਾਇਰੈਕਟ ਵੇ ਨਾਲ ਨਹੀਂ ਕਿਹਾ ਵੀ ਤੁਸੀਂ ਇਹਨਾਂ ਨੂੰ ਦਿਓ। ਮੈਂ ਤਾਂ ਕਹਿੰਦਾ ਪਰਖ ਲਓ, ਔਰ ਮੈਨੂੰ ਗੱਲ ਦਾ ਯਕੀਨ ਹੈ, ਦਾਅਵੇ ਨਾ ਕਹਿੰਦਾ, ਜਦੋਂ ਤੁਸੀਂ ਇੱਕ ਵਾਰ ਡੀਲ ਕਰ ਲਓਗੇ ਫਿਰ ਤੁਸੀਂ ਵੀ ਮੇਰੇ ਵਾਂਗੂ ਇਹਨਾਂ ਦੇ ਭਗਤ ਬਣ ਜਾਓਗੇ। ਸੋ ਅਰਫਾ ਮੁਜ਼ੱਫਰ 6478-6245, ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰਾਂਗੇ। ਤੇ ਅੱਜ ਦਾ ਟੌਪਿਕ ਹੈਗਾ ਠੱਗ, ਹਾਂਜੀ ਠੱਗਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਉਸ ਤੋਂ ਪਹਿਲਾਂ ਗੱਲਬਾਤ ਸੁਣ ਲਓ ਵੀ ਜਿਹੜੇ ਪਾਪ ਕਰਦੇ ਨੇ, ਠੱਗੀਆਂ ਠੋਰੀਆਂ ਕਰਦੇ ਨੇ, ਉਹਦੇ ਬਾਰੇ ਕੀ ਸ਼ਬਦ ਨੇ ਗੁਰਬਾਣੀ ਦੀ ਤੁਕ ਚੋਂ ਲੈ ਗਏ ਨੇ, ਸੁਣੋ।
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ। ਲਿਖਾ ਧਰਮ ਰਾਜ ਨੇ ਮੰਗਣਾ, ਲਿਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਿਆਰੇ ਸਰੋਤਿਓ। ਆਪਣਾ ਟੌਪਿਕ ਹੈਗਾ ਠੱਗਾਂ ਦੇ ਉੱਤੇ ਕਿ ਠੱਗ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਠੱਗ ਮਿਲਦੇ ਨੇ। ਸੋ ਮੈਂ ਬਿਫੋਰ ਆਈ ਸਟਾਰਟ ਮਾਈ ਟੌਪਿਕ, ਮੇਰੀ ਇੱਕ ਤੁਹਾਨੂੰ ਬੇਨਤੀ ਹੈ ਕਿ ਕੱਲ੍ਹ ਮੈਂ ਗੁਰੂ ਰਵੀਦਾਸ ਜੀ ਦੀ ਜਯੰਤੀ ਸੀਗੀ, ਉਹਦੇ ਉੱਤੇ ਯੂਟਿਊਬ ਦੇ ਉੱਤੇ ਮੈਂ ਆਪਣਾ ਪ੍ਰੋਗਰਾਮ ਕੀਤਾ ਸੀਗਾ 15-16 ਮਿੰਟ ਦਾ, ਕਿ ਮਨ ਚੰਗਾ ਤਾਂ ਕਟੌਤੀ ਵਿੱਚ ਗੰਗਾ, ਕਿ ਜੇ ਸਾਡਾ ਮਨ ਸਾਫ਼ ਹੈ ਨਾ, ਮਨ ਪਵਿੱਤਰ ਹੈ, ਮਨ ਦੇ ਵਿੱਚ ਮੈਲਾਂ ਨਹੀਂ, ਹੇਰਾ ਫੇਰੀਆਂ ਨਹੀਂ, ਤਾਂ ਕਟੌਤੀ ਕਹਿੰਦੇ ਨੇ। ਗੁਰੂ ਰਵੀਦਾਸ ਨੂੰ ਪਤਾ ਵੀ ਚਮਿਆਰ ਸੀਗੇ, ਜੁੱਤੀਆਂ ਦਾ ਕੰਮ ਕਰਦੇ ਸੀਗੇ, ਤੇ ਉਹਦੇ ਵਿੱਚ ਕੁੰਡਾ ਜਿਹਾ ਹੁੰਦਾ, ਪੱਥਰ ਦਾ ਕਹਿ ਲਓ, ਮਿੱਟੀ ਦਾ ਕਹਿ ਲਓ, ਲੱਕੜ ਦਾ ਕਹਿ ਲਓ, ਵਿੱਚ ਪਾਣੀ ਪਾਇਆ ਹੁੰਦਾ, ਤੇ ਉਹ ਜੁੱਤੀਆਂ ਨੂੰ ਪਾਣੀ ਦੇ ਵਿੱਚ ਭਿਓ ਭਿਓ ਕੇ ਨਰਮ ਕਰਦੇ ਤੇ ਫੇਰ ਸੀਂਦੇ ਨੇ, ਉਹਨੂੰ ਕਟੌਤੀ ਕਹਿੰਦੇ ਨੇ। ਸੋ ਉਹ ਜਿਹੜੀ ਗੰਗਾ ਸਾਡੀ, ਹਰਿਦੁਆਰ ਦੇ ਵਿਚ ਹੈਗੀ ਹੈ, ਉਹ ਗੁਰੂ ਰਵਿਦਾਸ ਨੇ ਇਹ ਗੱਲ ਦੱਸੀ ਕਿ ਜੇ ਤੁਹਾਡਾ ਮਨ ਸਾਫ਼ ਹੈ ਨਾ ਤਾਂ ਪਰਮਾਤਮਾ ਜਿਹੜੀ ਗੰਗਾ ਪਵਿੱਤਰ ਆ ਉਹ ਤੁਹਾਡੇ ਕੁੰਡੇ ਦੇ ਵਿਚ ਵੀ ਆ ਜਾਂਦੀ ਹੈ। ਉਹਦੇ ਉੱਤੇ ਮੈਂ ਡਿਟੇਲ ਦੇ ਵਿਚ 15-16 ਮਿੰਟ ਗੱਲਬਾਤ ਕੀਤੀ ਹੈ, ਤੁਸੀਂ ਸੁਣ ਸਕਦੇ ਹੋ। ਸੋ ਕੱਲ ਜਿਹੜਾ ਸੀਗਾ ਉਹ ਸੀਗਾ ਗੁਰੂ ਰਵਿਦਾਸ ਦੇ ਉੱਤੇ, ਟੋਪਿਕ ਸੀਗਾ ਮਨ ਚੰਗਾ ਤੇ ਕਟੌਤੀ ਵਿਚ ਗੰਗਾ, ਉਹ ਵੀ ਤੁਸੀਂ ਸੁਣ ਲੈਣਾ। ਤੇ ਨਾਲ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰਾ ਜਿਹੜਾ ਯੂਟਿਊਬ ਚੈਨਲ ਹੈ ਇਹਨੂੰ ਸਬਸਕ੍ਰਾਈਬ ਪਲੀਜ਼ ਕਰ ਦਿਓ, ਤੇ ਨਾਲ ਹੀ ਘੰਟੀ ਜਿਹੜੀ ਹੈ ਬੈਲ ਜਿਹਨੂੰ ਕਹਿੰਦੇ ਘੰਟੀ ਕਹਿ ਲਓ ਉਹਨੂੰ ਖੜਕਾ ਦਿਓ, ਤਾਂ ਕਿ ਜਦੋਂ ਵੀ ਮੇਰੇ ਪ੍ਰੋਗਰਾਮ ਚਾਹੇ ਸੰਡੇ ਨੂੰ ਆਉਂਦੇ ਨੇ ਜਾਂ ਮੈਂ ਵੀਕਡੇਜ਼ ਦੇ ਵਿਚ ਵੀ ਕਰਦਾ ਉਹ ਤੁਹਾਨੂੰ ਰਾਈਟ ਵੇ ਨੋਟੀਫਿਕੇਸ਼ਨ ਹੋ ਜੂ, ਤੁਸੀਂ ਰਾਈਟ ਵੇ ਸੁਣ ਸਕਦੇ ਹੋ। ਚਲੋ ਅੱਜ ਦੀ ਗੱਲ ਕਰਦੇ ਹਾਂ, ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਠੱਗ ਚੀਟਰ। ਦੇਖੋ ਦੁਨੀਆਂ ਦੇ ਵਿਚ ਇਹ ਮੇਰਾ ਵਿਸ਼ਵਾਸ ਹੈ, ਜੋ ਕੁਛ ਮੈਂ ਫੀਲ ਕਰਦਾ ਅਲੱਗ ਅਲੱਗ ਤਰੀਕਿਆਂ ਨਾਲ ਇੱਕ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੁਨੀਆਂ ਦੇ ਅੰਦਰ ਚਾਰ ਤਰ੍ਹਾਂ ਦੇ ਲੋਕ ਹੁੰਦੇ ਨੇ, ਚਾਰ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇਨਸਾਨ ਹੁੰਦੇ ਨੇ। ਇੱਕ ਉਹ ਲੋਕ ਹੁੰਦੇ ਨੇ ਜੋ ਨੇਕ ਪਾਕ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਸਵਰ ਸੰਤੋਖੀ, ਸੈਲਫ ਕੰਟੈਂਟਡ ਹੁੰਦੇ ਨੇ, ਹੱਕ ਹਲਾਲ ਦੀ ਕਮਾਈ ਖਾਣ ਵਾਲੇ ਹੁੰਦੇ ਨੇ। ਦੂਜੇ ਚੋਰ ਹੁੰਦੇ ਨੇ। ਚੋਰ ਕਿਹਨਾਂ ਨੂੰ ਕਹਿੰਦੇ ਨੇ? ਜਿਨ੍ਹਾਂ ਦਾ ਕੰਮ ਚੋਰੀ ਕਰਨਾ। ਚੋਰੀ ਕਿਵੇਂ ਕਰਦੇ ਨੇ? ਦੇਖ ਲਓ ਜਦੋਂ ਉਹ ਦੇਖਦੇ ਨੇ ਵੀ ਜਿਹੜਾ ਘਰ ਦਾ ਮਾਲਕ ਹੈ ਨਾ ਉਹ ਘਰੇ ਨਹੀਂ, ਗੂੜੀ ਨਹੀਂ, ਸੁੱਤਾ ਪਿਆ ਜਾਂ ਇਧਰ ਉਧਰ ਉਹਦਾ ਧਿਆਨ ਹੈ, ਬਸ ਹੱਥ ਦੀ ਸਫਾਈ ਇੰਨੀ ਹੈ, ਚੀਜ਼ ਚੱਕ ਕੇ ਲੈ ਜਾਂਦੇ ਨੇ ਤੇ ਉਹ ਅੱਗੇ ਚੀਜ਼ ਵੇਚ ਕੇ ਪੈਸੇ ਕਮਾਉਂਦੇ ਨੇ। ਤੇ ਤੀਜੇ ਪ੍ਰਕਾਰ ਦੇ ਜਿਹੜੇ ਬੰਦੇ ਹੁੰਦੇ ਨੇ ਹੁੰਦੇ ਨੇ ਡਾਕੂ। ਡਾਕੂ ਤੁਹਾਡੀ ਪਰਵਾਹ ਨਹੀਂ ਕਰਦੇ, ਤੁਸੀਂ ਜਾਗਦੇ ਹੋ ਕੋ ਸੁੱਤੇ ਪਏ ਹੋ ਕੋ ਸਾਹਮਣੇ ਖੜੇ ਹੋ, ਸਿੱਧੇ ਆਉਂਦੇ ਨੇ, ਦੋ ਤੁਹਾਡੇ ਮਾਰਦੇ ਨੇ ਹੁੱਜਾਂ, ਗੋਲੀ ਬੰਦੂਕ ਦੀ ਕੱਢ ਕੇ ਤੁਹਾਨੂੰ ਗੋਲੀ ਮਾਰ ਦਿੰਦੇ ਨੇ, ਤਲਵਾਰ ਨਾਲ ਕੱਢ ਦਿੰਦੇ ਨੇ ਜਾਂ ਡਰਾ ਕੇ ਉਹ ਤੁਹਾਡੀ ਚੀਜ਼ ਦਿਨ ਦਿਹਾੜੇ ਤੁਹਾਡੇ ਸਾਹਮਣੇ ਲੈ ਜਾਂਦੇ ਨੇ। ਇਹ ਬ੍ਰੈਂਪਟਨ ਦੀਆਂ ਬਹੁਤ ਵਧੀਆ ਐਗਜ਼ਾਮਪਲਾਂ ਪਿਛਲੇ ਇੱਕ ਸਾਲ ਤੋਂ ਨੇ, ਜਦੋਂ ਹਰੇਕ ਦੇ ਘਰੋਂ, ਜਦੋਂ ਮੈਂ ਕਹਿੰਦਾ ਹਰੇਕ ਸਾਡੀ ਸਟਰੀਟ ਦੇ ਵਿਚ 120 ਘਰ ਨੇ, ਮੇਰਾ ਨਹੀਂ ਖਿਆਲ ਵੀ ਕਿਸੇ ਦਾ ਘਰ ਬਚਿਆ ਹੋਵੇ। ਸਾਡੀ ਖੁਦ ਦੀ ਕਾਰ ਸਾਡੇ ਸਾਹਮਣੇ ਸੀ, ਦੇਖਦੇ ਸੀ ਬੰਦੇ ਆਏ, ਤਿੰਨ ਬੰਦੇ ਸੀ, ਇੱਕ ਕਾਰ ਚਲਾਉਂਦਾ ਸੀਗਾ ਤੇ ਇੱਕ ਬੰਦੇ ਨੇ ਆ ਕੇ ਉੱਥੋਂ ਕਾਰ ਚ ਕਾਰ ਸਾਡੀ ਸਟਾਰਟ ਕਰਤੀ, ਚਾਬੀ ਸਾਡੇ ਕੋਲੇ ਹੈ, ਤੇ ਤੀਜਾ ਬੰਦਾ ਆ ਗਿਆ ਕਾਰ ਚੱਕ ਕੇ ਲੈ ਗਿਆ। ਅਸੀਂ ਕੱਖ ਨਹੀਂ ਕਰ ਸਕੇ, ਪੁਲਿਸ ਵਾਲੇ ਕੱਖ ਨਹੀਂ ਕਰ ਸਕੇ। ਇਹ ਡਾਕੂਆਂ ਦੀ ਨਿਸ਼ਾਨੀ ਹੈ। ਕਈ ਵਾਰੀ ਉਹ ਜੋ ਉਹਦੀ ਧੱਕਾ ਮਾਰਦੇ ਨੇ, ਅੰਦਰ ਬੰਦੇ ਵੀ ਹੁੰਦੇ ਨੇ, ਉਹ ਬੰਦੂਕ ਜੀ ਕੱਢਦੇ ਨੇ, ਸਾਰੀਆਂ ਚਾਬੀਆਂ ਚੱਕ ਕੇ ਪੈਸੇ ਲੈ ਜਾਂਦੇ ਨੇ, ਉਹ ਡਾਕੂ ਕਹਿੰਦੇ ਨੇ। ਜਿਹੜਾ ਕਿ ਲੋਕਾਂ ਦੀ ਪਰਵਾਹ ਨਹੀਂ ਕਰਦਾ, ਆਪਣੇ ਬਦਮਾਸ਼ੀ ਦੀ ਜ਼ੋਰ ਤੇ, ਆਪਣੇ ਹਥਿਆਰਾਂ ਦੀ ਜ਼ੋਰ ਤੇ ਦਿਨ ਦਿਹਾੜੇ ਤੁਹਾਡੇ ਸਾਹਮਣੇ ਕੰਮ ਕਰਕੇ ਜਾਂਦੇ ਨੇ। ਉਹ ਤੀਜੀ ਪ੍ਰਕਾਰ ਦੇ ਲੋਕ ਕਹਿੰਦੇ ਨੇ ਡਾਕੂ। ਪਹਿਲੇ ਕਿਹਾ ਸੀ ਨੇਕ ਪਾਕ ਹੱਕ ਹਲਾਲ ਦੀ ਕਮਾਈ ਕਰਨ ਵਾਲੇ, ਰੱਬ ਦੀ ਬੰਦਗੀ ਕਰਨ ਵਾਲੇ, ਸੈਲਫ ਕੰਟੈਂਟ। ਦੂਜੇ ਉਹ ਸੁਭਾਅ ਹੁੰਦਾ ਕਿ ਦੇਖਦਾ ਨਹੀਂ ਕੋਈ ਤੇ ਜੀ ਚੱਕ ਕੇ ਲੈ ਜਾਓ। ਹੁਣ ਜਿਵੇਂ ਮੈਂ ਸਟੂਡੀਓ ਚ ਬੈਠਾ, ਮੈਂ ਦੇਖਦਾ ਵੀ ਪੁਸ਼ਪਿੰਦਰ ਮੈਨੂੰ ਦੇਖ ਨਹੀਂ ਰਿਹਾ, ਇੱਕ ਕੈਮਰਾ ਜਾਂ ਛੋਟਾ ਜਿਹਾ ਪਿਆ, $200 ਦਾ ਜ਼ਰੂਰ ਖਰਚਿਆ, ਜੇਬ ਚ ਪਾ ਲਓ, ਇਹ ਚੋਰੀ ਹੈ। ਤੀਜਾ ਡਾਕੂ ਆ, ਕੋਈ ਪਰਵਾਹ ਨਹੀਂ ਕਰਦਾ, ਵੈਸੇ ਤਾਂ ਅਸੀਂ ਕੁੰਡਾ ਲਾਇਆ ਵਾ ਬਾਹਰੋਂ, ਤੇ ਜੇ ਲਾਇਆ ਵੀ ਹੈ, ਜਿਹੜੇ ਡਾਕੂਆਂ ਨੇ ਆਉਣਾ, ਦੋ ਮਾਰਨਗੇ ਧੱਕੇ, ਦਰਵਾਜ਼ਾ ਡੁੱਗ ਜੂਗਾ, ਸਾਡੇ ਕੋਲ ਬੰਦੂਕ ਦੇ ਆਉਂਗੇ, ਕੱਢੋ ਪੈਸੇ ਕਿੰਨੇ ਨੇ, ਨਹੀਂ ਹੋਵੇ ਤਾਂ ਗੋਲੀ ਮਾਰ ਦਾਂਗੇ ਸਾਨੂੰ, ਉਹ ਡਾਕੂ ਨੇ। ਪਰ ਚੌਥੀ ਪ੍ਰਕਾਰ ਦੇ ਸਭ ਤੋਂ ਖਤਰਨਾਕ ਨੇ ਮੇਰੇ ਹਿਸਾਬ ਦੇ ਨਾਲ, ਉਹਨਾਂ ਨੂੰ ਕਹਿੰਦੇ ਆ ਠੱਗ। ਠੱਗ ਕਿਵੇਂ ਹੈ ਕਿ ਦੇਖ ਲਓ, ਵੈਸੇ ਤਾਂ ਠੱਗ ਸਦਾ ਤੀ ਰਹੇ ਨੇ। ਜੇ ਮਹਾਭਾਰਤ ਨੂੰ ਦੇਖੋ, ਉਹ ਜਿਹੜਾ ਸ਼ਕਲੀ ਮਾਮਾ ਸੀ, ਉਹਨੇ ਠੱਗੀ ਕਰਕੇ ਜੂਏ ਦੇ ਪਾਸੇ ਸਿੱਟ ਕੇ ਹਰਾਤਾ ਸੀ ਨਾ, ਕਿਉਂਕਿ ਉਹਨੂੰ ਠੱਗੀ ਆਉਂਦੀ ਸੀ ਕਰਨੀ, ਉਪਰੋਂ ਮਿੱਠੀਆਂ ਗੱਲਾਂ ਕਰਦਾ ਸੀ। ਸੋ ਜਿਹੜੇ ਠੱਗ ਹੁੰਦੇ ਨੇ ਉਹਨਾਂ ਦਾ ਕੰਮ ਇਹ ਹੁੰਦਾ ਕਿ ਤੁਹਾਡਾ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਵਧੀਆ ਵਧੀਆ ਸਕੀਮਾਂ ਦੇ ਕੇ, ਗੱਲਾਂ ਬਾਤਾਂ ਕਰਕੇ, ਸਬਜ਼ਵਾ ਦਿਖਾ ਕੇ ਤੁਹਾਨੂੰ ਲੱਗਦਾ ਇਹ ਤਾਂ ਆਪਣਾ ਹੀ ਹੈ। ਤੇ ਜਦੋਂ ਤੁਸੀਂ ਉਹਦੇ ਬਣ ਜਾਂਦੇ ਹੋ, ਤੁਹਾਡਾ ਉਹ ਮਨ ਜਿੱਤ ਲੈਂਦਾ ਤੇ ਫਿਰ ਉਹ ਆਪਣੀ ਕਾਰਸ਼ਤਾਨੀ ਸ਼ੁਰੂ ਕਰਦਾ। ਸਾਨੂੰ ਤਾਂ ਉਦੋਂ ਹੀ ਪਤਾ ਲੱਗਦਾ ਕਿ ਮੈਂ ਤਾਂ ਯਾਰ ਠੱਗਿਆ ਗਾ, ਮੈਂ ਤਾਂ ਉਹਨੂੰ ਬੜਾ ਭਲਾ ਮਾਨ ਸਮਝਦਾ ਸੀਗਾ, ਮੈਂ ਤਾਂ ਉਹਨੂੰ ਬੜਾ ਗਿਆਨੀ ਸਮਝਦਾ ਸੀ, ਮੈਂ ਤਾਂ ਉਹਨੂੰ ਬੜਾ ਪਹੁੰਚਿਆ ਹੋਇਆ ਸੰਤ ਸਮਝਦਾ ਸੀਗਾ, ਮੈਂ ਤਾਂ ਉਹਨੂੰ ਵਧੀਆ ਪੋਲੀਟੀਸ਼ੀਅਨ ਮੰਨਦਾ ਸੀ, ਮੈਂ ਤਾਂ ਵਧੀਆ ਗੁਆਂਢੀ ਮੰਨਦਾ ਸੀ, ਮੈਂ ਤਾਂ ਵਧੀਆ ਪ੍ਰੋਫੈਸਰ ਮੰਨਦਾ ਸੀ, ਮੈਂ ਤਾਂ ਵਧੀਆ ਰੀਅਲ ਸਟੇਟ ਦਾ ਮੌਰਗੇਜ ਦਾ ਅਕਾਊਂਟੈਂਟ ਮੰਨਦਾ ਸੀ, ਪਰ ਉਹ ਸਾਨੂੰ ਮਿੱਠੀਆਂ ਗੱਲਾਂ ਦਿਖਾ ਕੇ ਸਾਡੇ ਨਾਲ ਠੱਗੀ ਮਾਰ ਗਿਆ। ਸੋ ਜਿਹੜੇ ਸਭ ਤੋਂ ਖਤਰਨਾਕ ਬੰਦੇ ਨੇ ਨਾ ਮੇਰੇ ਹਿਸਾਬ ਦੇ ਨਾਲ, ਖਾਸ ਕਰਕੇ ਅੱਜ ਦੇ ਛਲ ਯੁਗ ਦੇ ਵਿਚ, ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ, ਸਾਡਾ ਸਕੇ ਪਿਓ ਦੀ ਨਹੀਂ ਸਾਨੂੰ ਸਮਝ ਆਉਂਦੀ, ਸਾਨੂੰ ਕਲੋਜ਼ ਰਿਸ਼ਤੇਦਾਰ ਦੀ ਨਹੀਂ ਸਮਝ ਆਉਂਦੀ ਕਿ ਕਿੰਨੀਆਂ ਮਿੱਠੀਆਂ ਗੱਲਾਂ ਕਰਕੇ, ਸ਼ਤਾਨੀਆਂ ਕਰਕੇ ਸਾਨੂੰ ਠੱਗ ਕੇ ਲੈ ਜਾਂਦੇ। ਸੋ ਸਭ ਤੋਂ ਜਿਹੜਾ ਖਤਰਨਾਕ ਹੈ, ਕਿਉਂਕਿ ਅਸੀਂ ਚੋਰਾਂ ਤੋਂ ਬਚ ਜਾਂਗੇ, ਅਲਾਰਮ ਲਗਾ ਲਾਂਗੇ, ਆਪਣੇ ਕੈਮਰੇ ਫਿੱਟ ਕਰਾ ਲਾਂਗੇ, ਕੋਈ ਨਾ ਕੋਈ ਜਾਗਦਾ ਹੋਊਗਾ। ਡਾਕੂਆਂ ਤੇ ਸਾਡੀ ਮਜਬੂਰੀ ਹੈ, ਨਾਲੇ ਡਾਕੂ ਕਿਹੜਾ ਰੋਜ਼ ਆਈ ਖੜੇ ਨੇ, ਪਰ ਜਿਹੜੇ ਠੱਗ ਨੇ ਤਾਂ ਘਰ ਦੇ ਵਿੱਚ ਹੀ ਬੈਠੇ ਹੁੰਦੇ ਨੇ। ਤੁਸੀਂ ਕਹੋਗੇ ਘਰ ਦੇ ਵਿੱਚ ਕਿਵੇਂ ਆ, ਹਸਬੈਂਡ ਵਾਈਫ ਹੈ, ਹਸਬੈਂਡ ਜਾ ਕੇ ਕਿਸੇ ਹੋਰ ਜਨਾਨੀ ਨਾਲ ਤੁਰਿਆ ਫਿਰਦਾ, ਮਿੱਟੀਆਂ ਮਿੱਟੀਆਂ ਗੱਲਾਂ ਮਾਰਦਾ, ਘਰ ਵਾਲੀ ਪੁੱਛਦੀ ਆ ਤੁਸੀਂ ਲੇਟ ਹੋ ਗਏ, ਬਸ ਮੈਨੂੰ ਜਿਹੜਾ ਕੰਮ ਹੋ ਗਿਆ, ਜਾਂਦਾ ਕਿਸੇ ਹੋਰ ਜਨਾਨੀ ਨਾਲ, ਠੱਗੀ ਨੀ ਆਪਣੀ ਵਾਈਫ ਨਾਲ। ਤੇ ਇਸੇ ਤਰ੍ਹਾਂ ਜਨਾਨੀ ਹੈ ਆਦਮੀ ਨਾਲ ਠੱਗੀ ਕਰਦੀ ਹੈ, ਰਿਲੇਸ਼ਨ ਕਿਸੇ ਪਾਸੇ ਹੋਰ ਹੁੰਦੇ ਨੇ। ਸੋ ਘਰ ਘਰ ਦੀ ਕਹਾਣੀ ਹੈ, ਠੱਗੀ ਤੋਂ ਬਚਣਾ ਬਹੁਤ ਮੁਸ਼ਕਲ ਹੈ, ਪਰ ਠੱਗੀ ਨੂੰ ਜੇ ਸੁਚੇਤ ਹੋ ਜਾਈਏ ਤਾਂ ਹੋ ਸਕਦਾ ਅਸੀਂ ਬਚ ਵੀ ਜਾਈਏ। ਉੱਥੇ ਅੱਗੇ ਗੱਲ ਕਰਾਂਗੇ। ਦੇਖੋ ਇਹ ਜਿਹੜੇ ਚਾਰੇ ਪ੍ਰਕਾਰ ਦੇ ਲੋਕ ਨੇ ਨਾ, ਚਾਹੇ ਉਹ ਕਹੋ ਹੱਕ ਹਲਾਲ ਦੀ ਸੈਲਫ ਕੰਟੈਂਟਡ ਨੇ, ਚੋਰ ਨੇ, ਡਾਕੂ ਨੇ, ਠੱਗ ਨੇ, ਇਹ ਸਾਰੇ ਬੰਦਿਆਂ ਨੂੰ ਦੁਨੀਆਂ ਦੇ ਵਿੱਚ ਬੇਸਿਕ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਪੈਸੇ ਟਕੇ ਦੀ ਲੋੜ ਹੁੰਦੀ ਹੈ। ਬੇਸਿਕ ਜ਼ਰੂਰਤਾਂ ਕੀ ਨੇ ਕਿ ਸਾਨੂੰ ਹਰ ਇੱਕ ਨੂੰ ਸਰੀਰ ਦੇ ਲਈ, ਸਰੀਰ ਨੂੰ ਭੁੱਖ ਲੱਗਦੀ ਹੈ, ਉਹਦੇ ਲਈ ਸਾਨੂੰ ਭੋਜਨ ਦੀ ਲੋੜ ਹੈ, ਖੁਰਾਕ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਜੂਸ ਦੀ ਲੋੜ ਹੈ। ਸਾਡੇ ਉੱਤੇ ਮੀਂਹ ਪੈਂਦਾ, ਧੁੱਪ ਹੈ, ਸਾਨੂੰ ਛੱਤ ਚਾਹੀਦੀ ਹੈ, ਉਹਦੇ ਲਈ ਮਕਾਨ ਚਾਹੀਦਾ, ਚਾਹੇ ਕੁੱਲੀ ਕਹਿ ਲਓ, ਝੌਂਪੜੀ ਕਹਿ ਲਓ, ਮਕਾਨ ਕਹਿ ਲਓ। ਫਿਰ ਅਸੀਂ ਸਮਾਜ 'ਚ ਰਹਿਣਾ, ਆਪਣੇ ਤਨ ਨੂੰ ਢਕਣ ਦੇ ਲਈ, ਸਮਾਜ 'ਚ ਰਹਿਣ ਦੇ ਲਈ ਸਾਨੂੰ ਕੱਪੜੇ ਦੀ ਲੋੜ ਹੈ। ਸੋ ਬੇਸਿਕ ਤਿੰਨ ਚੀਜ਼ਾਂ ਹਰੇਕ ਇਨਸਾਨ ਨੂੰ ਲੋੜ ਨੇ, ਉਹ ਹੈਗਾ ਰੋਟੀ, ਕੱਪੜਾ ਔਰ ਮਕਾਨ। ਸੋ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ, ਇਹਨਾਂ ਨੂੰ ਲੈਣ ਦੇ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਸਾਨੂੰ ਪੈਸੇ ਟਕੇ ਦੀ ਲੋੜ ਪੈਂਦੀ ਹੈ। ਉਹ ਪੈਸਾ ਟਕਾ ਮਿਹਨਤ ਲਾਉਂਦਾ, ਚਾਹੇ ਤੁਸੀਂ ਜੌਬ ਕਰ ਲਓ, ਚਾਹੇ ਫੈਕਟਰੀਆਂ ਜੌਬ ਕਰ ਲਓ, ਚਾਹੇ ਵਧੀਆ ਜੌਬ ਕਰ ਲਓ, ਚਾਹੇ ਬਿਜ਼ਨਸ ਪਾ ਲਓ, ਜੋ ਮਰਜ਼ੀ ਕਰੋ, ਚੋਰੀ ਕਰੋ, ਚਾਹੇ ਡਾਕੇ ਮਾਰੋ, ਚਾਹੇ ਠੱਗੀ ਮਾਰੋ, ਉਹ ਸਾਰਿਆਂ ਦਾ ਪਰਪਸ ਪੈਸਾ ਕਮਾਉਣਾ, ਤਾਂ ਕਿ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ। ਸੋ ਇਸ ਕਰਕੇ ਜਿਹੜਾ ਇਹਨੂੰ ਅਸੀਂ ਕਹਿੰਦੇ ਕਮਾਈ, ਜਦੋਂ ਅਸੀਂ ਮਿਹਨਤ ਕਰਕੇ ਆਪਣੀਆਂ ਲੋੜਾਂ ਨੂੰ ਪੂਰੀ ਕਰਨ ਦੇ ਲਈ ਮਿਹਨਤ ਕਰਦੇ ਹਾਂ, ਉਹ ਜਿਹੜੀ ਮਿਹਨਤ ਹੈ ਉਹਨੂੰ ਕਮਾਈ ਕਹਿੰਦੇ ਨੇ। ਤੇ ਜਿਹੜੇ ਵੀ ਸਾਡੇ ਮੀਨਸ ਨੇ ਕਮਾਈ ਕਰਨ ਦੇ, ਉਹ ਜਦੋਂ ਇਮਾਨਦਾਰੀ ਦੇ ਹੋਣਗੇ ਤਾਂ ਉਹਨਾਂ ਨੂੰ ਅਸੀਂ ਹੱਕ ਹਲਾਲ ਦੀ ਕਮਾਈ ਕਹਿੰਦੇ ਹਾਂ, ਨੇਕ ਪਾਕ ਇਨਸਾਨਾਂ ਦਾ ਖੁਰਾਕ ਹੈ। ਪਰ ਜਦੋਂ ਸਾਡੇ ਜਿਹੜੇ ਮੀਨਸ ਨੇ ਉਹ ਅਨਐਥੀਕਲ ਹੋਣਗੇ, ਇਲੀਗਲ ਹੋਣਗੇ, ਕੁੱਕ ਹੋਣਗੇ। ਅਨਐਥੀਕਲ ਕਿਵੇਂ ਹੈ, ਆ ਜਿਵੇਂ ਹੁਣ ਕਦੇ ਸ਼ਰਾਬ ਦੀ ਬੋਤਲ ਵੇਚਣੀ ਹੈ, ਚਿੱਟੀ ਦੀਆਂ ਪੂੜੀਆਂ ਵੇਚਣ, ਲੱਗਦਾ ਮੈਂ ਵੇਚੀ ਸੀ, ਪੈਸੇ ਲੈ ਲਏ, ਹੱਕ ਹਲਾਲ ਦੀ ਕਮਾਈ ਹੋ ਗਈ। ਪਰ ਸਾਨੂੰ ਪਤਾ ਵੀ ਇਹ ਵੇਚਣ ਨਾਲ ਦੂਜੇ ਦੀ ਲਾਈਫ ਨੂੰ ਖਤਰਾ ਹੈ, ਫਿਰ ਇਹ ਅਨਐਥੀਕਲ ਨੇ, ਇਲੀਗਲ ਹੈ। ਸਰਕਾਰਾਂ ਜਿਹੜੀਆਂ ਕੰਮ ਕਹਿੰਦੀਆਂ ਵੀ ਇਹ ਨਾ ਕਰੋ, ਤੇ ਜਦੋਂ ਅਸੀਂ ਉਹ ਕਰਦੇ ਹਾਂ, ਕਾਨੂੰਨ ਦੇ ਖਿਲਾਫ ਜਾਂਦੇ ਹਾਂ, ਉਹ ਵੀ ਨਜਾਇਜ਼ ਕੰਮ ਨੇ, ਠੱਗੀ ਹੈ, ਚੋਰੀ ਹੈ। ਤੇ ਇਸੇ ਤਰ੍ਹਾਂ ਹੀ ਕਰੁੱਕ ਦੀ ਆਪਾਂ ਐਗਜ਼ਾਮਪਲਾਂ ਚ ਦੇਣੀ ਹੈ, ਇਸੇ ਦੇ ਉੱਤੇ ਕਿ ਲੋਕ ਬੜੇ ਕਰੁੱਕ ਹੁੰਦੇ ਨੇ, ਉਪਰੋਂ ਮਿੱਠੇ, ਅੰਦਰੋਂ ਜ਼ਹਿਰ ਦੀ ਪੁੜੀ। ਸੋ ਉਹ ਜਿਹੜੇ ਮੀਨਸ ਨੇ ਉਹ ਗਲਤ ਨੇ। ਇਮਾਨਦਾਰੀ ਦੀ ਕਮਾਈ ਦੇ ਵਿੱਚ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦੇ, ਇਟ ਡਜ਼ਨਟ ਹਾਰਮ ਐਨੀਬਾਡੀ। ਜੇ ਇਮਾਨਦਾਰੀ ਦੀ ਕਮਾਈ ਹੋਊਗੀ ਨਾ, ਉਹਦੇ ਨਾਲ ਅਸੀਂ ਦੂਜੇ ਦਾ ਨੁਕਸਾਨ ਨਹੀਂ ਕਰਦੇ। ਪਰ ਜਿਹੜੀ ਇਮਾਨਦਾਰ ਦੀ ਕਮਾਈ ਨਹੀਂ ਕਰਦੇ ਅਸੀਂ, ਉਹਦੀ ਅਸੀਂ ਪਰਵਾਹੀ ਕਦੋਂ ਕਰਦੇ ਹਾਂ? ਆ ਜਿਹੜੀਆਂ ਡਰੱਗ ਦੀਆਂ ਪੁੜੀਆਂ ਵਿਕਦੀਆਂ ਨੇ, ਸ਼ਰਾਬਾਂ ਵਿਕਦੀਆਂ ਨੇ, ਚਰਸ ਵਿਕਦੀ ਹੈ, ਪ੍ਰੋਸਟੀਟਿਊਸ਼ਨ ਹੋਟਲਾਂ ਦੇ ਵਿੱਚ ਹੁੰਦੀ ਹੈ, ਇਹ ਹਰਾਮ ਦੀ ਕਮਾਈ ਹੈ। ਦੂਜੇ ਦਾ ਧੀ ਭੈਣ ਦੀ ਜਿਹਦੇ ਲੁੱਟ ਰਹੇ ਬੱਚੇ 'ਚ 11ਵੀਂ 12ਵੀਂ 16-17 ਸਾਲ ਦੀ ਕੁੜੀ ਹੁੰਦੀ ਹੈ, ਉਹ ਹੋਟਲਾਂ ਦੇ ਵਿੱਚ ਉਹਨੂੰ ਈਜ਼ੀ ਪੈਸੇ ਨਾ ਕਮਾਉਂਦੇ, ਉਹਦੀ ਜ਼ਿੰਦਗੀ ਖਰਾਬ ਕਰਦੇ ਹਾਂ ਆਪਾਂ। ਇਹ ਜਿਹੜੇ ਹੁੰਦੇ ਨੇ ਅਨਐਥੀਕਲ ਮੀਨਸ ਹੁੰਦੇ ਨੇ। ਪਰ ਜਿਹੜੇ ਗਲਤ ਕੰਮ ਕਰਦੇ ਨੇ ਨਾ, ਈਵਨ ਇਨ ਆਵਰ ਬਿਜ਼ਨਸ ਡੀਲਿੰਗ ਵੀ ਸ਼ੁੱਡ ਨਾਟ ਚੀਟ, ਸਟੀਲ ਔਰ ਲਾਈ। ਜਿਹੜੇ ਸਾਡਾ ਬਿਜ਼ਨਸ ਹੈ ਕੋਈ ਵੀ, ਜਦੋਂ ਅਸੀਂ ਉਹਦੇ ਵਿੱਚ ਝੂਠ ਬੋਲਦੇ ਹਾਂ, ਚੋਰੀ ਕਰਦੇ ਹਾਂ, ਮਿੱਟੀਆਂ ਗੱਲਾਂ ਬਣਾਉਂਦੇ ਹਾਂ, ਕਿਵੇਂ ਹਲਵਾਈ ਕੋਲੇ ਜਾਓ, ਭਾਈ ਸਾਹਿਬ ਕੋਲੇ ਹਲਵਾਈ ਨੂੰ ਪੁੱਛੋ ਵੀ ਅੰਕਲ ਜੀ ਸਾਨੂੰ ਸਮੋਸੇ ਚੀਜ਼ ਨੇ ਗਰਮ ਗਰਮ ਦੇ, ਸਾਡੇ ਗੈਸਟ ਆਏ ਨੇ, ਉਹ ਕਹਿੰਦਾ ਗੱਲ ਹੀ ਕੋਈ ਨੀ, ਉਹ ਕਹਿੰਦਾ 10 ਸਮੋਸੇ ਲਏ, ਉਹ ਚੋਂ 4 ਜੇ ਦੂਜੇ ਦਿਨ ਦੇ ਨੇ ਵਿੱਚ ਥੱਲੇ ਭਾ ਆਉਂਦਾ, ਉਹ ਇਹ ਚੀਟਿੰਗ ਨਹੀਂ ਤਾਂ ਹੋਰ ਕੀ ਹੈ, ਇਹ ਠੱਗੀ ਨਹੀਂ ਤਾਂ ਹੋਰ ਕੀ ਹੈ। ਜਾਂ ਹੁਣ ਸਾਡੇ ਤੇ ਲੈ ਲਓ, ਅਸੀਂ ਗਏ ਫਰੂਟ ਦੀ ਰੇਹੜੀ ਤੇ, ਉੱਥੇ ਜਾ ਕੇ ਕਹਿੰਦੇ ਹਾਂ ਇਹ ਅੰਗੂਰ ਕਿੰਨੇ ਰੇਟ ਦਿੱਤੇ ਨੇ, ਗਰੇਪਸ, ਉਹ ਕਹਿੰਦਾ ਜੀ 100 ਰੁਪਏ ਦੇ ਕਿਲੋ ਦਿੱਤੇ ਨੇ ਫਾਰ ਐਗਜ਼ਾਮਪਲ, ਉਹ ਕਹਿੰਦਾ ਮੈਂ ਟੇਸਟ ਕਰਨਾ, ਉਹਨੇ ਇੱਕ ਤੋੜਿਆ, ਦੂਜਾ ਫਿਰ ਦੂਜੇ ਜੋ ਤੋੜ ਲਿਆ, ਕਹਿੰਦੇ ਨੀ ਬਰਾਊਨ ਨੀ ਆ ਦਿਖਾ, 4-5 ਖਾ ਲੇ, ਫਿਰ ਕਹਿੰਦੇ ਆਹ ਜਿਹੜੀ ਸੇਬ ਕਿਵੇਂ ਦਿੱਤੇ ਨੇ, ਉਹ ਕਹਿੰਦੇ ਇੰਨੇ, ਕਹਿੰਦੇ ਮਿੱਠੀਆਂ ਖੱਟੇ, ਕਹਿੰਦੇ ਮਿੱਠੀਆਂ, ਕਹਿੰਦੇ ਦਿਖਾ ਸੈਂਪਲ, ਉਹ ਸਾਰੇ ਫਰੂਟਾਂ ਦੇ ਸੈਂਪਲ ਦੇ ਕੇ ਬਾਅਦ ਚ ਕਹਿੰਦਾ ਯਾਰ ਮੈਨੂੰ ਠੀਕ ਨਹੀਂ ਆਏ, ਆਪਣੇ ਦਿਲ ਚ ਕੀ ਸੀ, ਸਾਡੀ ਸ਼ਤਾਨੀ ਸੀ, ਅਸੀਂ ਆਪਣੀ ਭੁੱਖ ਮਿਟਾਉਣੀ ਸੀਗੀ। ਹਲਵਾਈ ਦੀ ਦੁਕਾਨ ਤੇ ਵੀ ਆਈ ਕਰਦੇ ਹਾਂ, ਜਿਹੜੇ ਬਾਹਲੇ ਹੁਣ ਚੰਗੇ ਹਲਵਾਈ ਨੇ, ਉਹ ਇੰਨਾ ਕੀ ਟੁਕੜਾ ਦਿੰਦੇ ਨੇ, ਤੇ ਕਈ ਮੇਰੇ ਵਰਗੇ ਮਾਤਲ ਹੁੰਦੇ ਨੇ ਜੇ ਪੁੱਛੇ ਜੀ ਆ ਬਰਫੀ ਖੋਜਦੀ ਆ ਕਿ ਦੂਜੀ ਆ, ਪਹਿਲੀ ਗੱਲ ਤਾਂ ਹੁੰਦੀ ਖੋਜਦੀ ਨੀ, ਐਵੇਂ ਕਹੀ ਜਾਂਦੇ ਨੇ ਖੋਜਦੀ ਹੈ, ਉਹ ਚੀਟ ਹੈ। ਤੇ ਜਿਹੜੇ ਗਾਹਕ ਵੀ ਨੇ ਲੈਣ ਜਾਂਦੇ ਨੇ ਉਹ ਕਹਿੰਦੇ ਬਰਫੀ ਦੇਖ ਲਈ, ਕਿਤੇ ਪਤੀਸਾ ਦੇਖ ਲਿਆ, ਹੋਰ ਦੇਖ ਲਿਆ ਸਵਾਦ ਜਾ ਕਰਕੇ, ਉਹ ਕਹਿੰਦੇ ਅੱਛਾ ਮੈਂ ਆਪਣੀ ਘਰ ਵਾਲੀ ਨੂੰ ਲੈ ਕੇ ਆਉਂਗਾ। ਸਾਡੀ ਨੀਤ ਕੀ ਹੈ, ਉਹਨੂੰ ਅਸੀਂ ਠੱਗੀ ਕਹਿੰਦੇ ਹਾਂ। ਇਹ ਤਾਂ ਗੱਲ ਪੱਕੀ ਹੈ, ਨੋ ਡਾਊਟ, ਏ ਮੈਨ ਹੂ ਅਡੋਪਟਸ ਓਨੈਸਟ ਮੀਨਸ, ਜਿਹੜੇ ਇਮਾਨਦਾਰੀ ਦੇ ਤਰੀਕੇ ਨਾਲ ਕਮਾਈ ਕਰਦੇ ਹੈ, ਮਾਈਟ ਸਪੈਂਡ ਅ ਲਾਈਫ ਆਫ ਪਾਵਰਟੀ, ਉਹ ਬਹੁਤ ਵੱਡੇ ਸੇਠ ਤਾਂ ਨਹੀਂ ਬਣ ਸਕਦੇ, ਬਹੁਤ ਵੱਡੇ ਅਮੀਰ ਤਾਂ ਨਹੀਂ ਬਣ ਸਕਦੇ, ਪਾਵਰਟੀ ਦੇ ਵਿੱਚ ਆਈ ਚਲਾਈ ਚੱਲੀ ਜਾਂਦੀ ਉਹਨਾਂ ਦੀ, ਬਟ ਹੀ ਇਜ਼ ਕੰਟੈਂਟਡ, ਉਹਨਾਂ ਵਿੱਚ ਸਬਰ ਸੰਤੋਖ ਹੁੰਦਾ ਵੀ ਜਿੰਨਾ ਵੀ ਦਿੱਤਾ ਬਹੁਤ ਹੈ, ਸਾਡੀ ਸਿਹਤ ਚੰਗੀ ਹੈ, ਕੋਈ ਬਿਮਾਰੀ ਲੱਗੀ, ਔਲਾਦ ਚੰਗੀ ਹੈ, ਰਾਤ ਨੂੰ ਛੱਤ ਢਕਣ ਨੂੰ, ਉਹ ਆਪਣੇ ਤੋਂ ਨੀਵਾਂ ਦੇਖਦੇ ਨੇ ਵੀ ਸਾਡੇ ਕੋਲ ਛੱਤ ਹੈਗੀ, ਲੋਕ ਸੜਕਾਂ ਦੇ ਉੱਤੇ ਸੌਂਦੇ ਨੇ, ਸਾਨੂੰ ਤਾਂ 2 ਵਕਤ ਦੀ ਰੋਟੀ ਮਿਲ ਜਾਂਦੀ ਹੈ, ਲੋਕ ਤਾਂ ਭੁੱਖੇ ਸੌਂਦੇ ਨੇ, ਉਹਨਾਂ ਚ ਕੰਟੈਂਟਡ, ਉਹ ਕੰਟੈਂਟਮੈਂਟ ਹੁੰਦੀ ਹੈ, ਸਬਰ ਸੰਤੋਖ ਹੁੰਦੇ ਨੇ। ਬਟ ਹੀ ਇਜ਼ ਫਾਰ ਬੈਟਰ ਦੈਨ ਏ ਵੈਲਦੀ ਪਰਸਨ ਹੂ ਅਡੋਪਟ ਡਿਸਓਨੈਸਟ ਮੀਨਸ, ਪਰ ਉਹ ਉਹਨਾਂ ਅਮੀਰ ਲੋਕਾਂ ਨਾਲੋਂ ਮੱਚ ਬੈਟਰ ਨੇ ਜਿਹੜੇ ਕਿ ਗਲਤ ਤਰੀਕਿਆਂ ਦੇ ਨਾਲ, ਹੇਰਾ ਫੇਰੀ ਨਾਲ, ਇਲੀਗਲ ਤਰੀਕਿਆਂ ਨਾਲ ਧਨ ਦੇ, ਪੈਸਿਆਂ ਦੇ ਢੇਰਾਂ ਦੇ ਢੇਰ ਲਾਈ ਜਾਂਦੇ ਨੇ, ਉਹਨਾਂ ਨਾਲੋਂ ਕੰਟੈਂਟਡ ਲੋਕ ਜ਼ਿਆਦਾ ਵਧੀਆ ਹੁੰਦੇ ਨੇ। ਦੂਜੀ ਗੱਲ ਇਹ ਹੈ, ਜਿਹੜੇ ਇਮਾਨਦਾਰ ਲੋਕ ਹੁੰਦੇ ਨੇ ਉਹ ਕਦੇ ਵੀ ਆਪਣੇ ਕੰਮ ਨੂੰ ਹਾਈਡ ਨਹੀਂ ਕਰਦੇ। ਓਨੈਸਟ ਪੀਪਲ ਡੋਂਟ ਹਾਈਡ ਦੀਅਰ ਡੀਜ਼, ਕਿਉਂ? ਉਹਨਾਂ ਨੂੰ ਪੁੱਛੋ ਕਿੱਥੇ ਹੋ, ਕਹਿੰਦਾ ਮੈਂ ਫੈਕਟਰੀ 'ਚ ਲੱਗਿਆ, ਮੈਂ ਗੈਸ ਸਟੇਸ਼ਨ 'ਤੇ ਲੱਗਿਆ, ਮੈਂ ਰੇਡੀਓ ਸਟੇਸ਼ਨ 'ਤੇ ਲੱਗਿਆ ਵਾਂ। ਅਤੇ ਜਿਹੜੇ ਵਿਗੜੇ ਹੁੰਦੇ ਨੇ, ਟਰੱਕਾਂ ਦੇ ਵਿੱਚ ਡਰੱਗ ਲੰਘਾਉਂਦੇ ਹੁੰਦੇ ਨੇ, ਟੈਕਸੀ ਦੇ ਵਿੱਚ ਪੁੜੀਆਂ ਭੇਜਣੀਆਂ ਹੁੰਦੀਆਂ, ਅਤੇ ਉਹ ਕਦੇ ਵੀ ਆਪਣਾ ਕੰਮ ਨਹੀਂ ਦੱਸਦੇ। ਉਹ ਕਹਿੰਦੇ ਬਸ ਜਰਾ ਕੁ ਬਾਹਰ ਗਏ ਤਾਂ ਉੱਥੇ ਅਮੈਰੀਕਾ ਜਾਂਦੇ ਹਾਂ, ਉੱਥੇ ਕੰਮ ਕਰਦੇ, ਅਮੈਰੀਕਾ ਕੀ ਕਰਦੇ ਹੋ? ਕਿਉਂਕਿ ਗਲਤ ਕਰਨੇ ਹੁੰਦੇ ਨੇ। ਜਾਂ ਪੁੱਛੋ ਕਿਸੇ ਨੂੰ ਵੀ ਰਾਤ ਨੂੰ ਭਾਈ ਸਾਹਿਬ ਇਹ ਤੁਹਾਡੇ ਹਸਬੈਂਡ ਕੀ ਰਾਤ ਦੀ ਡਿਊਟੀ ਹੈ ਜੀ ਸਾਡੀ, ਉਹਨੂੰ ਜੇ ਕਿਤੇ ਚੈੱਕ ਕਰੋ, ਹੋਟਲ 'ਚ ਜਾਂਦਾ ਵਧੀਆ ਕੱਪੜੇ ਪਾਏ ਨੇ, ਹੋਟਲ 'ਚ ਜਾ ਕੇ ਕਮਰੇ 'ਚੋਂ ਕੱਪੜੇ ਬਦਲ ਕੇ ਬਾਅਦ ਬੈਗਰ ਬਣ ਕੇ ਬਾਹਰ ਪੈਸੇ ਮੰਗਦਾ। ਇਹ ਮੈਂ ਸੱਚਾਈ ਦੱਸ ਰਿਹਾ, ਇਸ ਤਰ੍ਹਾਂ ਨਾ ਕਹੋ ਵੀ ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਦੀ ਗੱਲ ਕਰਦਾ, ਇਹ ਗੱਲ ਹੋਈ ਹੈ। ਸੋ ਇਸ ਤਰ੍ਹਾਂ ਚੀਜ਼ਾਂ ਹਾਈਡ ਵੀ ਕਰਦੇ ਆ। ਦੇਖੋ ਗੱਲ ਇਹ ਹੈ ਵੀ ਹਰ ਬੰਦਾ ਫਟਾਫਟ ਅਮੀਰ ਬਣਨਾ ਚਾਹੁੰਦਾ, ਇਹ ਸਾਡੇ ਚ ਲਾਲਸ ਹੈ, ਜੈਲਸੀ ਹੈ, ਸਾਡੇ ਚ ਜੈਲਸੀ ਇੰਨੀ ਭਰੀ ਪਈ ਹੈ ਨਾ ਕਿ ਜਦੋਂ ਅਸੀਂ ਆਪਣੇ ਕੋਈ ਰਿਸ਼ਤੇਦਾਰ ਨੂੰ ਦੇਖਦੇ ਹਾਂ, ਯਾਰ ਦੋਸਤ ਨੂੰ ਦੇਖਦੇ ਹਾਂ ਵੀ ਅੱਜ ਤਾਂ ਕੈਨੇਡਾ ਇਕੱਠੇ ਹੀ ਸੀਗੇ, ਇਹਨੇ ਤਾਂ ਯਾਰ ਮਕਾਨ ਵੀ ਲੈ ਲਿਆ, ਇਹਨੇ ਤਾਂ ਪੋਰਸ਼ ਵੀ ਲੈ ਲਈ, ਇਹਨੇ ਤਾਂ ਵਿਆਹ ਵੀ ਕਰਾ ਲਿਆ, ਇਹਨੇ ਤਾਂ ਬਿਜ਼ਨਸ ਵੀ ਕਰ ਲਿਆ, ਉਹ ਸਾਨੂੰ ਐ ਨਹੀਂ ਸੋਚਦੇ ਵੀ ਇਹਨੇ ਕਿਵੇਂ ਕੀਤਾ, ਕਿੰਨੀ ਮਿਹਨਤ ਕੀਤੀ, ਕਿਹਦੀ ਕੀ ਐਜੂਕੇਸ਼ਨ ਹੈ, ਕੀ ਕੁਆਲੀਫਿਕੇਸ਼ਨ ਹੈ ਰੱਬ, ਤੇ ਕਿਵੇਂ ਹੋਇਆ, ਬਸ ਸੜਨਾ ਸ਼ੁਰੂ ਕਰ ਦਿੰਦੇ ਨੇ ਵੀ ਮੈਂ ਵੀ ਇਦੋਂ ਵੱਡਾ ਪਾ ਕੇ ਦਿਖਾਉਣਾ। ਆਹ ਜਿਹੜੀ ਸੜਨ ਦੀ ਜੈਲਸੀ ਕਰਨ ਦੀ ਭਾਵਨਾ ਨਾ, ਇਹ ਸਾਨੂੰ ਬਰਬਾਦ ਕਰ ਦਿੰਦੀ ਹੈ, ਕਿਉਂਕਿ ਅਸੀਂ ਕਦੇ ਸੋਚਦੇ ਹੀ ਨਹੀਂ ਵੀ ਜਿਹੜੇ ਇਸ ਤਰ੍ਹਾਂ ਦੇ ਗਲਤ ਤਰੀਕਿਆਂ ਨਾਲ ਬੰਦੇ ਅਮੀਰ ਬਣਦੇ ਨੇ ਉਹਨਾਂ ਦਾ ਹਾਲ ਕੀ ਹੁੰਦਾ। ਬੜਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖੰਜੂਰ, ਪੰਛੀ ਕੋ ਛਾਇਆ ਨਹੀਂ, ਫਲ ਲੱਗ ਗਿਆ ਤੀ ਦੂਰ। ਕਿ ਜਿਸ ਤਰ੍ਹਾਂ ਖੰਜੂਰ ਦਾ ਦੇਸ਼ ਦਾ ਟ੍ਰੀ ਹੁੰਦਾ ਨਾ, ਬਹੁਤ ਉੱਚਾ ਹੁੰਦਾ, ਪਰ ਉਸ ਉੱਚੇ ਦਾ ਇੰਨੇ ਮਤਲਬ ਇਸ਼ਾਰਾ ਕੀਤਾ, ਉਹ ਉੱਚੇ ਟ੍ਰੀ ਦਾ ਫਾਇਦਾ ਕੀ ਹੈ, ਜਿਹਦੇ ਨਾ ਤਾਂ ਪੰਛੀ ਆ ਸਕਦਾ ਤੇ ਨਾ ਹੀ ਉਹਦੇ ਥੱਲੇ ਬੈਠ ਕੇ ਕੋਈ ਛਾਂ ਲੈ ਸਕਦਾ, ਉਹਦਾ ਫਾਇਦਾ ਕੀ? ਸੋ ਜੇ ਅਮੀਰ ਹੋ ਕੇ ਬੈਂਕਾਂ ਦੇ ਬੈਂਕ ਭਰੀ ਜਾਂਦਾ, ਉਹਦਾ ਫਾਇਦਾ ਕੀ ਜਦੋਂ ਕੋਈ ਬੰਦਾ ਦੁੱਖ ਸੁੱਖ ਦੇ ਵਿੱਚੋਂ ਕੰਮ ਹੀ ਨਹੀਂ ਆਉਂਦਾ। ਅਸੀਂ ਇੰਨੇ ਲਾਲਚੀ ਹਾਂ ਕਿ ਕਦੇ ਬਸ ਹੀ ਨਹੀਂ ਕਰਦੇ, ਸਾਡੀਆਂ ਆਸ਼ਾ ਤ੍ਰਿਸ਼ਨਾ ਡਿਜ਼ਾਇਰ ਨੇ ਹਿਮਾਲਿਆ ਪਰਬਤ ਤੋਂ ਹੀ ਵੱਡੀਆਂ ਨੇ, ਪਰ ਸਾਨੂੰ ਮੌਤ ਦਾ ਕਦੇ ਖਿਆਲ ਹੀ ਨਹੀਂ। ਆਸਾਂ ਪਰਬਤ ਜਿੰਨੀਆਂ ਮੌਤ ਨਾਮਾ ਹੇ, ਅਸੀਂ ਕਦੇ ਸੋਚਦੇ ਨਹੀਂ ਕਿ ਬੁੱਢਾ ਹੋਇਆ ਸਰੀਰ ਕੰਬਣ ਲੱਗੀ ਦੇ, ਜੇ 100 ਵਰੇ ਜੀਵਨਾ ਪੀਤਨ ਹੋ ਸੀ ਕੇ, ਜਿੰਨੇ ਮਰਜ਼ੀ ਤੁਸੀਂ ਐ ਨਾ ਸੋਚੋ ਵੀ ਤੁਸੀਂ ਪੱਕਾ ਹੀ ਰਹਿਣਾ, ਜੇ ਅਸੀਂ ਜੋ ਜਵਾਨੀ ਕਿੱਥੇ ਗਈ ਸਾਡੀ, ਹੁਣ ਬੁਢਾਪਾ ਆ ਗਿਆ ਤੇ ਬੁਢਾਪਾ ਦਾ ਦੀਂਦਾ ਸਾਨੂੰ ਨਹੀਂ, ਗੋਡੇ ਸਾਡੇ ਦੁਖੀਆਂ ਨੇ, ਬਲਗਮ ਸਾਡੇ ਮੂੰਹ ਚੋਂ ਨਿਕਲਦੀ ਹੈ, ਹਾਂਜੀ ਮੂੰਹ ਤੇ ਝਰੂਡੀਆਂ ਆ ਗਈਆਂ, ਠੀਕ ਹੈ 5-7 ਸਾਲ ਬੋਨਸ ਦੇ ਨੇ ਕੱਟ ਲਓ, ਤੇ ਮਰਨਾ ਦਾ ਫਿਰ ਵੀ ਖਾਲੀ ਹੱਥ ਛੱਡ ਕੇ ਜਾਣਾ। ਸਾਨੂੰ ਜਿੱਥੇ ਜਦੋਂ ਵੀ ਅਸੀਂ ਸ਼ਮਸ਼ਾਨ ਘਾਟ ਚ ਫਿਊਨਰਲ ਹੋਮ ਚ ਜਾਂਦੇ ਹਾਂ, ਉਹਤੋਂ ਕੁਛ ਸਿੱਖੋ, ਉਹਤੋਂ ਕੀ ਸਿੱਖੋ? ਹਰ ਮਰਨੇ ਵਾਲਾ ਸ਼ਖਸ ਹਮਕੋ ਯਹੀ ਸਮਝਾਤਾ ਹੈ, ਭਰਾਵਾ ਇਸ ਦੁਨੀਆਂ ਮੇਂ ਕੁਛ ਤੇਰਾ ਨਹੀਂ, ਤੂੰ ਕਿਸ ਸੇ ਦਿਲ ਲਗਾਤਾ ਹੈ, ਕਿ ਅਸੀਂ ਐਵੇਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ, ਮਰਨ ਵਾਲਾ ਦੱਸ ਰਿਹਾ ਵੀ ਮੇਰੇ ਨਾਲ ਕੋਈ ਵੀ ਨਹੀਂ ਗਿਆ, ਕਿਉਂਕਿ ਹਕੀਕਤ ਕੀ ਹੈ ਸਾਡੀ, ਅੱਜ ਦਾਗ ਫੁੱਲ ਪਰਸੋਂ ਚੁਗਨੇ ਪਿਆ ਭੋਗ ਤੇਰੀ ਖਤਮ ਕਹਾਣੀ, ਇੱਕ ਮੁੱਠੀ ਦੀ ਰਾਖ ਉਹ ਬੰਦਿਆ ਉਹ ਵੀ ਤੇਰੇ ਨਾਲ ਨਹੀਂ ਜਾਣੀ। ਕਿ ਅੱਜ ਕਦੋਂ ਜਦੋਂ ਬੰਦਾ ਮਰਦਾ ਨੀ ਉਹਦੀ ਕਹਿੰਦੇ ਹਾਂਜੀ ਕੀ ਪ੍ਰੋਗਰਾਮ ਹੈ ਉਹ ਬਾਡੀ ਦਾ ਕੀ ਕਰਨਾ ਉਹ ਕਹਿੰਦੇ ਫਲਾਣੀ ਸਾਹਿਬ ਦੇ ਫਿਊਨਰਲ ਹੈ ਪਰਸੋਂ ਫੁੱਲ ਚੁਕਾਂਗੇ ਫਿਰ ਪਾਠ ਰਖਾ ਲਾਂਗੇ ਫਿਰ ਜਿਹੜੀ ਉਹ ਮਿੱਠੀ ਸਾਨੂੰ ਗੜਬੀ ਚ ਪਾ ਕੇ ਸਾਡੀ ਰਾਖ ਦਿੰਦੇ ਨੇ ਉਹ ਜਾ ਕੇ ਗੰਗਾ ਚ ਜਾਂ ਕੀਰਤ ਪੂਜਾ ਕੇ ਤਾਰ ਲੈਣਾ ਇੰਨੀ ਤਾਂ ਸਾਡੀ ਕਹਾਣੀ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਨਾ ਚਿਰ ਹੀ ਅਮੀਰੀ ਦੀ ਆਕੜ ਹੈ ਸਾਹ ਨਿਕਲਦੇ ਹੀ ਜਦੋਂ ਸਾਹ ਨਿਕਲ ਗਈ ਡੈਡ ਬਾਡੀ ਬਣ ਗਈ ਉਦੋਂ ਫਿਰ ਅਮੀਰੀ ਤੇ ਗਰੀਬੀ ਦਾ ਖਤਮ ਫਰਕ ਖਤਮ ਹੋ ਜਾਂਦਾ ਦੇਖ ਲਓ ਜਦੋਂ ਸਾਨੂੰ ਡੈਡ ਬਾਡੀ ਲੈ ਕੇ ਜਾਂਦੇ ਨੇ ਖਾਸ ਕਰਕੇ ਕੋਵਿਡ ਦੇ ਦਿਨਾਂ ਜਦੋਂ ਡੈਡ ਬਾਡੀ ਆਈ ਜਾਂਦੀਆਂ ਸੀ ਉਦੋਂ ਸ਼ਮਸ਼ਾਨ ਘਾਟ ਦੇ ਵਿਚ ਕੀ ਹੁੰਦਾ ਸੀ ਜਾਤੇ ਹੀ ਸ਼ਮਸ਼ਾਨ ਮੇ ਮਿਟ ਗਈ ਸਭ ਲਕੀਰ ਪਾਸ ਪਾਸ ਜਲ ਰਹੇ ਥੇ ਸੰਤ ਔਰ ਫਕੀਰ ਅਮੀਰ ਔਰ ਗਰੀਬ ਜਦੋਂ ਉੱਥੇ ਸਾਨੂੰ ਅੱਗ ਲਾ ਆਉਂਦੇ ਨੇ ਉਹ ਇਹ ਨਹੀਂ ਦੇਖਦੇ ਜਾਂ ਅਮੀਰ ਦੇ ਹੱਟ ਪਿੱਛੇ ਮੈਨੂੰ ਥੋੜੇ ਡਿਸਟੈਂਸ ਦੇ ਉੱਤੇ ਫੂਕੀਓ ਸਭ ਨਾਲ ਨਾਲ ਜਲ ਰਹੇ ਹੁੰਦੇ ਨੇ ਸੋ ਇੰਨੀ ਕੁ ਸਾਡੀ ਸੱਚਾਈ ਹੈ ਫਿਰ ਅਸੀਂ ਆਕੜ ਕਾਹਦੇ ਲਈ ਕਰਦੇ ਹਾਂ ਸਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਪਰ ਅਸੀਂ ਸੋਚਦੇ ਹਾਂ ਕਿ ਸਾਰੀਆਂ ਹਾਟ ਹਵੇਲੀਆਂ ਜਾਇਦਾਦਾਂ ਬੈਂਕ ਬੈਲੈਂਸ ਮੇਰੀ ਆਕੜ ਦੇ ਹੁਸ਼ਿਆਰੀ ਨਾਲ ਮੈਂ ਕਮਾਏ ਨੇ ਪਰ ਇਸ ਬੰਦੇ ਦੀ ਕੋਈ ਔਕਾਤ ਨਹੀਂ ਤੁਹਾਡੀ ਹੁਸ਼ਿਆਰੀ ਨਾਲ ਨਹੀਂ ਮਿਲੇ ਸਗੋਂ ਇਹ ਤਾਂ ਪਰਮਾਤਮਾ ਦੀ ਰਹਿਮਤ ਸੀਗੀ ਜੇ ਅਕਲ ਨਾਲ ਹੀ ਪੈਸੇ ਟਕੇ ਇਕੱਠੇ ਕਰਨੇ ਹੁੰਦੇ ਨਾ ਤਾਂ ਬੀਰਬਲ ਰਾਜਾ ਹੁੰਦਾ ਅਗਰ ਲਾਈਫ ਅਕਲ ਸੇ ਚਲਤੀ ਤਾਂ ਬੀਰਬਲ ਰਾਜਾ ਹੁੰਦਾ ਅਕਬਰ ਨਾਲੋਂ ਬੀਰਬਲ ਜ਼ਿਆਦਾ ਸਿਆਣਾ ਸੀ ਪਰ ਰਾਜਾ ਅਕਬਰ ਸੀ ਬੀਰਬਲ ਉਹਦਾ ਮੰਤਰੀ ਸੀ ਕਦੇ ਪਰਮਾਤਮਾ ਦਾ ਅਸੀਂ ਸ਼ੁਕਰ ਹੀ ਨਹੀਂ ਕਰਦੇ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ ਇਹ ਤੋ ਕਰਮ ਹੈ ਮਾਲਕ ਕਾ ਵਰਨਾ ਮੇਰੀ ਮੇ ਕਿਆ ਬਾਤ ਹੈ ਅਗਰ ਦੁਨੀਆ ਔਰ ਦੌਲਤ ਹਾਥ ਸੇ ਨਿਕਲ ਜਾਏ ਤੋ ਇਨਸਾਨ ਗਰੀਬ ਹੋ ਜਾਤਾ ਹੈ ਮਗਰ ਦਿਲ ਸੇ ਨਿਕਲ ਜਾਏ ਤੋ ਵੋ ਭਗਵਾਨ ਕੇ ਕਰੀਬ ਹੋ ਜਾਤਾ ਹੈ ਦਿਲੋਂ ਕੱਢੋ ਪੈਸੇ ਟਕੇ ਨੂੰ ਹਰ ਵਕਤ ਪਰਮਾਤਮਾ ਦੇ ਅੱਗੇ ਘੱਟੋ ਘੱਟ ਅਰਦਾਸ ਤਾਂ ਕਰੋ ਕਿ ਮਾਲਕਾ ਗਰੀਬ ਰੱਖੀ ਭਾਵੇਂ ਅਮੀਰ ਰੱਖੀ ਜੋ ਕਦੇ ਨਾ ਮਰੇ ਬਸ ਇਹੋ ਜਿਹੀ ਜ਼ਮੀਰ ਰੱਖੀ ਅੱਜ ਦਾ ਜਿਹੜਾ ਯੁੱਗ ਹੈ ਨਾ ਉਹ ਠੱਗਾਂ ਨਾਲ ਭਰੇ ਪਏ ਨੇ ਜ਼ਮੀਰ ਉਹਨਾਂ ਦੀ ਮਰ ਚੁੱਕੀ ਹੁੰਦੀ ਹੈ ਅੰਤਰਾਤਮਾ ਮਰ ਚੁੱਕੀ ਹੁੰਦੀ ਹੈ ਹਰ ਵਕਤ ਠੱਗੀ ਠੋਰੀ ਚਲਾਕੀ ਝੂਠ ਬੋਲ ਕੇ ਨਵੀਆਂ ਸਕੀਮਾਂ ਬਣਾ ਕੇ ਧਨ ਇਕੱਠਾ ਕਰੀ ਜਾਂਦੇ ਨੇ ਉਹਨਾਂ ਦੀਆਂ ਚਲਾਕੀਆਂ ਸਬਜਵਾਕ ਸਟੋਰੀਆਂ ਵਿੱਚ ਅਸੀਂ ਬਹੁਤ ਬੰਦੇ ਫਸ ਜਾਂਦੇ ਮੈਂ ਵੀ ਕਈ ਵਾਰੀ ਫਸਿਆ ਕਿਸੇ ਨੇ ਅਸੀਂ ਅਮੈਰੀਕਾ ਜਾਂਦੇ ਸੀ ਫੋਨ ਆ ਗਿਆ ਜੀ ਤੁਸੀਂ ਜੀ ਫਲਾਣੀ ਥਾਂ ਤੇ ਲਾਟਰੀ ਪਾਈ ਤੁਹਾਡੀ ਲਾਟਰੀ ਨਿਕਲ ਗਈ ਬਸ ਤੁਸੀਂ ਐਂ ਦੱਸੋ ਸਾਨੂੰ ਬੈਂਕ ਚ ਪੈਸੇ ਜਮ੍ਹਾਂ ਕਰਾਉਣੇ ਕਿਉਂਕਿ ਅੱਜ ਹੀਲੀ ਦੀ ਰੀਕ ਆ ਤੁਹਾਡੀ ਬੜੀ ਅਸੀਂ ਕਿੰਨੇ ਦਿਨਾਂ ਦਾ ਫੋਨ ਕਰੀ ਜਾਂਦੇ ਅਸੀਂ ਕਿਹਾ ਵੀ ਇਸ ਤਾਂ ਵਾਕਈ ਤਾਂ ਬਾਹਰ ਕਿੰਨੇ ਦਿਨਾਂ ਦੇ ਨਿਕਲੇ ਉਹ ਮੈਂ ਉਹਨੂੰ ਨੰਬਰ ਦੱਸਿਆ ਮੇਰੀ ਘਰ ਵਾਲੀ ਕਹਿੰਦੀ ਰੁਕ ਜਾਓ ਇਹ ਕਦੇ ਠੱਗੀ ਠੋਰੀ ਨਾ ਹੋਵੇ ਜਦੋਂ ਉਹਨੂੰ ਪੁੱਛਿਆ ਵੀ ਦਿੰਦੇ ਨੰਬਰ ਤੁਸੀਂ ਸਾਨੂੰ ਚੱਕ ਭੇਜ ਦੇ ਫਿਰ ਉਹਨੇ ਫੋਨ ਬੰਦ ਕਰਤਾ ਅਦਰਵਾਈਜ਼ ਤਾਂ ਸਾਨੂੰ ਵੀ ਗਦੀ ਗੇੜ ਚ ਪਾ ਲਿਆ ਸੀ ਸਾਡਾ ਨੰਬਰ ਲੈ ਕੇ ਸਾਡੇ ਪੈਸੇ ਕਢਾ ਲੈਣੇ ਸੀ ਸਾਡੇ ਨਾਲ ਰੋਜ਼ ਵਾਪਰਦੀ ਆ ਸਾਡੇ ਦੇਖ ਲਓ ਸਾਡੇ ਕੀ ਹਰੇਕ ਦੇ ਘਰ ਚ ਫੋਨ ਆਉਂਦੇ ਨੇ ਕੋਈ ਰੈਵਨਿਊ ਵਾਲਾ ਆਉਂਦਾ ਕੋਈ ਫੈਡੈਕਸ ਵਾਲਾ ਆ ਜਾਂਦਾ ਕੋਈ ਕਹਿੰਦੇ ਨੇ ਤੁਹਾਡਾ ਬਾਰਡਰ ਤੇ ਮੁੰਡਾ ਫਸ ਗਿਆ ਤੇ ਉਹਨਾਂ ਦਾ ਕੰਮ ਕੀ ਹੈ ਕਿ ਕੋਈ ਨਾ ਕੋਈ ਉਹਨਾਂ ਦੇ ਜਾਲ ਚ ਜ਼ਰੂਰ ਫਸ ਜਾਂਦਾ ਮਿੱਠੀਆਂ ਗੱਲਾਂ ਚ ਸੋ ਇਸ ਕਰਕੇ ਠੱਗੀ ਬੜੀ ਤੇਜ਼ੀ ਨਾਲ ਵੱਧ ਗਈ ਔਰ ਹਿੰਦੁਸਤਾਨ ਦੇ ਵਿਚ ਤਾਂ ਜਿਹੜਾ ਬਨਾਰਸ ਹੈ ਨਾ ਉਹਦੇ ਠੱਗ ਬੜੇ ਮਸ਼ਹੂਰ ਨੇ ਬਨਾਰਸੀ ਠੱਗ ਆਪਾਂ ਬੜੇ ਵਾਰੀ ਸੁਣਿਆ ਅਮੈਰੀਕਾ ਦੇ ਵਿਚ ਇਕ ਆਦਮੀ ਦਾ ਨਾਂ ਸੀ ਫਰੈਂਕ ਉਹ ਇੰਨਾ ਚਲਾਕ ਸੀ ਇੰਨਾ ਠੱਗ ਸੀਗਾ ਕਿ ਬੈਂਕਾਂ ਦੇ ਜਿਹੜੇ ਚੈੱਕ ਹੁੰਦੇ ਸੀ ਨਾ ਜਿਹੜੇ ਮਰਜ਼ੀ ਦਾ ਉਹਦੇ ਹੂਬ ਹੂਬ ਸਾਈਨ ਕਰ ਲੈਂਦਾ ਸੀਗਾ ਤੇ ਕਿਹਾ ਜਾਂਦਾ ਕਿ ਲੋਕ ਸੋਚਦੇ ਸੀ ਮੇਰਾ ਚੈੱਕ ਕੌਣ ਕੱਢ ਕੇ ਲੈ ਗਿਆ ਬੈਂਕਾਂ ਨੂੰ ਪਤਾ ਨਹੀਂ ਲੱਗਦਾ ਸੀ ਉਹ ਕਹਿੰਦੇ ਚੈੱਕ ਤਾਂ ਤੇਰੇ ਸਾਈਨ ਹੈ ਬੰਦਾ ਚੱਕਰ ਪਿਆ ਰਹਿੰਦਾ ਸੀ ਉਹਨੇ 26 ਦੇਸ਼ਾਂ ਦੇ ਵਿਚ ਹਜ਼ਾਰਾਂ ਲੋਕਾਂ ਨੂੰ ਠੱਗਿਆ ਆ ਚਾਰਲਸ ਪੂੰਜੀ ਅੱਜਕਲ ਕੋਈ ਮੇਰਾ ਮੈਂ ਪੜ੍ਹਿਆ ਚਾਰਲਸ ਪੂੰਜੀ ਰਹਿਣ ਵਾਲਾ ਤਾਂ ਉਹ ਸੀਗਾ ਅਮੈਰੀਕਾ ਦਾ ਪਰ ਹੈ ਇਟਾਲੀਅਨ ਸੀਗਾ ਉਹ ਭਾਈ ਸਾਹਿਬ ਇਨਵੈਸਟਮੈਂਟ ਦੇ ਨਾਂ ਤੇ ਵੀ ਆਹ ਪ੍ਰੋਪਰਟੀ ਖਰੀਦੋ ਆਹ ਖਰੀਦੋ ਇਹਦਾ ਇੰਨਾ ਫਾਇਦਾ ਹੋ ਜੂ ਇੰਨੀਆਂ ਸਬਜ਼ਵਾਗ ਦਿਖਾਉਂਦਾ ਸੀਗਾ ਇੱਕ ਦਿਨ ਦੇ ਵਿਚ ਉਹਨੇ 20 ਲੱਖ ਡਾਲਰ ਦੀ ਠੱਗੀ ਮਾਰੀ ਲੋਕਾਂ ਦੇ ਮਨ ਬੜੇ ਸ਼ੈਤਾਨ ਨੇ ਆ ਹਿੰਦੁਸਤਾਨ ਕਹਿੰਦਾ ਮੈਂ ਕੋਈ ਪਿੱਛੇ ਰਹਾ ਨਟਵਰ ਲਾਲ ਦੇ ਨਾਂ ਤੇ ਇੱਕ ਬੰਦਾ ਮਸ਼ਹੂਰ ਸੀ ਉਹਦਾ ਅਸਲੀ ਨਾਂ ਸੀ ਮਿਥਲੇਸ਼ ਕੁਮਾਰ ਸ਼੍ਰੀਵਾਸਤਵ ਉਹ ਭਾਈ ਸਾਹਿਬ ਨੇ ਤਾਜ ਮਹਿਲ ਲਾਲ ਕਿਲਾ ਇੰਡੀਅਨ ਪਾਰਲੀਮੈਂਟ ਦੇ ਵਿਚ ਕਿਹਾ ਵੀ ਮੇਰੀ ਇਹ ਤੇ ਇਹਦੇ ਵਿਚ ਹਿੱਸਾ ਪਾਉਣਾ ਤੇ ਇੰਨੇ ਪੈਸੇ ਦੇ ਦਿਓ ਤੇ ਠੱਗੀ ਮਾਰ ਕੇ ਹੋ ਗਿਆ ਆ ਸਾਡੇ ਦੇਸ਼ ਦਾ ਇੱਕ ਨੀਰਜ ਮੋਦੀ ਹੈ, ਹੀਰਿਆਂ ਦਾ ਵਪਾਰੀ ਆ, ਹੁਣ ਤਾਂ ਜੇਲ੍ਹ ਚ ਪਿਆ ਲੰਡਨ ਦੇ ਵਿਚ, ਇੰਗਲੈਂਡ ਦੇ ਵਿਚ। ਪਹਿਲਾਂ ਜਿੰਨੀਆਂ ਵੀ ਐਕਟਰਸਾਂ ਸੀ, ਸਿਲਫਾ ਸੈਟੀ ਸੀ, ਚੇ ਐਸ਼ਵਰਿਆ ਰਾਏ ਸੀਗੀ, ਉਹਦੇ ਸ਼ੋਅਰੂਮਾਂ ਦੇ ਵਿਚ ਉਦਘਾਟਨ ਕਰਦੇ, ਵੱਡੇ ਵੱਡੇ ਹਾਰ ਦਾ ਸੀਰਿਆਂ ਦੇ ਹੁੰਦੇ ਸੀ, ਉਹ ਪੱਥਰ ਦੇ ਠੱਗੀ ਕਰਦੇ ਸੀ। ਉਹ ਬੀਅਰ ਦਾ ਇੱਕ ਮਾਲਵੀਆ ਸੀ, ਕਿੰਨਾ ਬੈਂਕਾਂ ਨੂੰ ਚੂਨਾ ਲਾ ਗਿਆ। ਸਾਡੇ ਨਾਲ ਖੁਦ, ਮੈਂ ਜੇ ਆਪਣੀ ਗੱਲ ਦੱਸਾਂ, ਸਾਡੇ ਨਾਲ ਵੀ ਅਸੀਂ ਸੋਚਦੇ ਹਾਂ ਕਿ ਮੈਂ ਬਹੁਤ ਪੜ੍ਹਿਆ ਲਿਖਿਆ, ਮੇਰੀ ਵਾਈਫ ਬੜੀ ਪੜ੍ਹੀ ਲਿਖਿਆ ਪ੍ਰਿੰਸੀਪਲ ਰਹੀ ਹੈ। ਜਦੋਂ ਅਸੀਂ ਨਵੇਂ ਨਵੇਂ ਕੈਨੇਡਾ ਚ ਆਏ, ਅਸੀਂ ਫਲੀ ਮਾਰਕੀਟ ਲਾਉਂਦੇ ਸੀ ਫਰਨੀਚਰ ਦਾ। ਮੇਰੇ ਮਿਸਿਜ ਕਹਿੰਦੇ ਵੀ ਅੱਜ ਨਾ ਵਧੀਆ ਅੱਜ ਸੇਲ ਹੋ ਗਈ, ਪੁਲਿਸ ਆਫਿਸਰ ਆਈ ਸੀ ਲੇਡੀ, ਤੇ ਉਹਨੇ ਆਪਣੇ ਕੋਲ ਬੈਡਰੂਮ ਸੀਟ ਲੈ ਲਈ ਪਾਣੀ ਦੀ। ਸੱਚੀ ਗੱਲ ਤੁਹਾਨੂੰ ਦੱਸ ਰਿਹਾ। ਤੇ ਮੈਂ ਕਿਹਾ ਡਿਪੋਜ਼ਿਟ, ਕਹਿੰਦੀ ਉਹ ਚੈੱਕ ਦੇਗੀ। ਉਹ ਕਹਿੰਦੀ ਪਰ ਚੈੱਕ ਕੈਸ਼ ਨਾ ਕਰੀਓ, ਮੈਂ ਸਾਰੇ ਪੈਸੇ ਕੈਸ਼ ਦੇਊਂਗੀ ਤੇ ਤੁਸੀਂ ਇਹ ਸੰਡੇ ਨੂੰ ਦੇ ਦਿਓ। ਮੈਂ ਕਿਹਾ ਵੀ ਠੀਕ ਹੈ, ਜੇ ਪੁਲਿਸ ਆਫਿਸਰ ਆਉਂਦੀ ਹੈ ਤੇ ਠੀਕ ਹੈ, ਨਾਲੇ ਚੈੱਕ ਦੇਤਾ ਵੀ ਨਹੀਂ ਕਰਾਉਂਦੇ ਕੈਸ਼। ਮੈਂ ਮੁੰਡੇ ਨੂੰ ਡਿਲੀਵਰੀ ਵਾਲ ਨੂੰ ਭੇਜਦਾ, ਮੈਂ ਕਿਹਾ ਪਹਿਲਾਂ ਪੈਸੇ ਲੈ ਲਈ ਫੇਰ ਦੇਈ। ਉਹ ਜਦੋਂ ਘਰੇ ਗਿਆ ਕਹਿੰਦਾ ਜੀ ਉਹ ਘਰੇ ਹੈਗਾ, ਉਹਦੇ ਬਰੈਂਪਟਨ ਦੇ ਵਿੱਚ ਹੀ ਸੀ, ਤੇ ਉਹ ਕਹਿੰਦੇ ਵੀ ਉਹਨਾਂ ਦੇ ਘੋੜੇ ਖੜੇ ਨੇ। ਉਹ ਕਹਿੰਦੀ ਮੇਰਾ ਘੋੜਾ ਹੋ ਗਿਆ ਬਿਮਾਰ, ਮੈਂ ਲੈ ਕੇ ਜਾਣਾ ਤੇ ਤੂੰ ਆ ਰੱਖ ਦੇ, ਆ ਤਾਂ ਮੇਰੇ ਕੋਲ ਚੈੱਕ ਲੈ ਲੈ। ਮੈਨੂੰ ਬੈਂਕ ਜਾਣ ਦਾ ਮੌਕਾ ਨਹੀਂ ਮਿਲਿਆ। ਉਹਨੇ ਮੈਨੂੰ ਕਿਹਾ ਦੱਸੋ, ਮੈਂ ਕਿਹਾ ਚੱਲ ਯਾਰ ਲੈ ਲੈ। ਬੰਦੇ ਦੀ ਦੇਖੋ ਸਿਚੁਏਸ਼ਨ ਕਿਸ ਤਰ੍ਹਾਂ ਦੀ ਕ੍ਰੀਏਟ ਕੀਤੀ। ਚੈੱਕ ਲੈ ਕੇ ਮੈਂ ਕਿਹਾ ਤੂੰ ਜਾ ਸਿੱਧਾ ਬੈਂਕ ਚ, ਜਦੋਂ ਬੈਂਕ ਚ ਗਿਆ ਉਹ ਕਹਿੰਦੇ ਬੈਂਕ ਦਾ ਅਕਾਊਂਟ ਹੀ ਕਲੋਜ਼ ਹੈ ਤਾਂ। ਅਸੀਂ ਪੁਲਿਸ ਸਟੇਸ਼ਨ ਗਏ, ਇੱਧਰ ਗਏ ਉੱਧਰ ਗਏ, ਉਹਨੂੰ ਗੱਲ ਕਰਦੇ, ਕਹਿੰਦੇ ਕੋਈ ਨੀ ਮੈਂ ਹੁਣੀ ਆਈ ਆ, ਕੱਲ ਨੂੰ ਆਈ ਆ, ਪਰਸੋਂ ਹਫ਼ਤਾ ਟਪਾਤਾ। ਜਦੋਂ ਪੁਲਿਸ ਸਟੇਸ਼ਨ ਗਏ ਉਹ ਕਹਿੰਦੇ ਨਾ ਆਉਂਦੀ ਤਾਂ ਕੋਈ ਪੁਲਿਸ ਆਫਿਸਰ ਨੀ, ਵੈਰੀ ਕਹਿੰਦੇ ਸਾਨੂੰ, ਕਹਿੰਦੀ ਵੈਰੀ ਲੱਗਿਆ ਕੋਈ ਨਾ ਆਉਣੀ ਹੈ। ਖੈਰ ਉਹ ਬੜੀ ਮੁਸ਼ਕਲ ਨਾਲ ਅਸੀਂ ਕਿਸੇ ਬੰਦੇ ਨੂੰ ਰਿਕੁਐਸਟ ਕਰਕੇ, ਜਿਹੜੇ RCMP ਵਾਲੇ ਸੀਗੇ, ਦੂਜੇ OPP ਵਾਲੇ ਸੀ, ਸਾਡੇ ਕੋਈ ਬਾਗਕਾਰ ਸੀ, ਉਹਨਾਂ ਨੇ ਦਬਕਾ ਦੁਬਕਾ ਮਾਰ ਕੇ ਸਾਨੂੰ ਪੈਸੇ ਦਵਾਤੇ, ਨਹੀਂ ਤਾਂ ਚੂਨਾ ਸਾਨੂੰ ਵੀ ਲੱਗ ਗਿਆ ਸੀਗਾ, ਜਿੰਨੇ ਮਰਜ਼ੀ ਕਹਿ ਦਿਓ। ਅੱਜ ਕੱਲ੍ਹ ਤੁਹਾਨੂੰ ਜਿਵੇਂ ਪਹਿਲਾਂ ਕਿਹਾ, ਬੜੇ ਨਵੇਂ ਨਵੇਂ ਤਰੀਕੇ ਚੱਲਦੇ ਨੇ ਇੰਡੀਆ ਦੇ ਵਿਚ, ਪ੍ਰਾਪਰਟੀਆਂ ਦੇ ਵਿਚ ਲੋਕ ਇੰਨੇ ਮਿਲ ਜੁਲ ਕੇ, ਪੁਲਿਸ ਵਾਲੇ ਵੀ, ਤਹਿਸੀਲਦਾਰ ਵੀ, ਕਨਗੋ ਵੀ, ਪਟਵਾਰੀ ਵੀ, ਸਰਪੰਚ ਵੀ, ਪੋਲੀਟੀਸ਼ੀਅਨ ਵੀ, ਤੁਸੀਂ ਕੈਨੇਡਾ ਬੈਠੇ ਹੋ, ਅਮੈਰੀਕਾ ਬੈਠੇ, ਤੁਹਾਡੀ ਪ੍ਰਾਪਰਟੀ ਵੇਚ ਕੇ ਇਸਨੂੰ ਹੋਰ ਹੀ ਦਿੰਦੇ ਨੇ। ਬਾਕੀ ਗੱਲ ਛੱਡੋ, ਠੱਗ ਜਿਹੜੇ ਹੁੰਦੇ ਨੇ ਨਾ, ਉਹ ਬੜੇ ਕਰੁੱਖ ਹੁੰਦੇ ਨੇ, ਉੱਪਰੋਂ ਬਹੁਤ ਮਿੱਠਾ ਬੋਲਦੇ, ਉਹਨਾਂ ਨੂੰ ਜੱਜਮੈਂਟ ਨਹੀਂ ਕਰ ਸਕਦੇ। ਜੇ ਤੁਹਾਡੇ ਸਕਿਆ ਰਿਸ਼ਤੇਦਾਰ, ਉਹ ਰਿਸ਼ਤੇਦਾਰ ਨੂੰ ਨਹੀਂ ਵਰਸ ਬਖਸ਼ਦੇ, ਤੇ ਫੇਰ ਜਦੋਂ ਸੱਚਾਈ ਫੜੇ ਜਾਂਦੇ ਨੇ, ਫਿਰ ਕਹਾਣੀਆਂ ਪਾਈ ਜਾਂਦੇ ਨੇ, ਕਿਉਂਕਿ ਝੂਠੇ ਹੁੰਦੇ ਨੇ। ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਸ਼ਹਿਰ ਦੇ ਵਿਚ ਵਕੀਲ ਸਾਹਿਬ ਦੇ ਕੋਲ ਕੇਸ ਆਇਆ, ਉਹ ਪ੍ਰੋਪਰਟੀ ਦਾ ਕੇਸ ਸੀਗਾ। ਪ੍ਰੋਪਰਟੀ ਬੜੀ ਜੈਨੂਅਨ ਸੀਗੀ, ਉਹਦੀ ਰਜਿਸਟਰੀ ਉਹਨਾਂ ਦੇ ਨਾਂ ਸੀਗੀ, ਪਰ ਉਹ ਕਿਸੇ ਬੰਦੇ ਨੇ ਹੋਰ ਕਬਜ਼ਾ ਕਰ ਲਿਆ। ਉਹਨਾਂ ਨੇ ਵਕੀਲ ਹਾਇਰ ਕਰ ਲਿਆ, ਵਕੀਲ ਕਹਿੰਦਾ ਗੱਲ ਹੀ ਕੋਈ ਨੀ, ਇਸ ਵਾਈਟ ਐਂਡ ਵਾਈਟ ਬਲੈਕ ਐਂਡ ਵਾਈਟ ਕੇਸ ਹੈ, ਜਿੱਤ ਜਾਂਗੇ। ਉਹਨੇ ਆਪਣੀ ਫੀਸ ਮੰਗੀ, ਕਹਿੰਦਾ ਜੀ ਮੈਂ ਹਰ ਪੇਸ਼ੀ ਦੇ ਉੱਤੇ ਮੇਰੇ ਕੋਲ ਟਾਈਮ ਲੱਗਦਾ। ਕਹਿੰਦਾ ਠੀਕ ਹੈ ਜੀ, $500 ਲਵਾਂਗੇ, ਚਲੋ ₹5,000 ਲਵਾਂਗੇ। ਕੇਸ ਕਰਤਾ ਕੋਰਟ ਚ, 10 ਸਾਲ ਕੇਸ ਚੱਲਦਾ ਰਿਹਾ। ਉਹ ਬੰਦੇ ਨੂੰ ਵੀ ਯਕੀਨ ਸੀ, ਕੋਈ ਨਾ ਕੋਈ ਬਹਾਨਾ ਮਾਰ ਦਿੰਦਾ ਸੀ ਵੀ ਅੱਜ ਡੇਟ ਪੈ ਗਈ, ਅੱਜ ਮੈਜਿਸਟਰੇਟ ਸਾਹਿਬ ਨਹੀਂ ਆਏ, ਅੱਜ ਮੈਂ ਬਿਮਾਰ ਹਾਂ, ਅੱਜ ਫਲਾਣਾ ਬਿਮਾਰ ਆ, ਤਿੰਕਾ ਬਿਮਾਰ ਆ, ਪੇਸ਼ੀ ਬਾ ਪੇਸ਼ੀ ਦਰ ਪੇਸ਼ੀ ਦਰ, ਤਰੀਕ ਪਰ ਤਰੀਕ ਪਰ ਤਰੀਕ। ਉਹ ਜਿਵੇਂ ਸੰਨੀ ਦਿਓਲ ਕਹਿੰਦੇ, ਕਹਿੰਦੇ ਇੱਕ ਵਾਰੀ ਇਹਨਾਂ 10 ਸਾਲਾਂ ਚ ਉਹਦਾ ਮੁੰਡਾ ਵੀ ਵਕੀਲ ਬਣ ਗਿਆ, ਵਕੀਲ ਸਾਹਿਬ ਦਾ ਜਵਾਨ, ਤੇ ਅਚਾਨਕ ਫਾਦਰ ਨੂੰ ਜਿਹੜਾ ਵਕੀਲ ਸੀ ਉਹਨੂੰ ਜਾਣਾ ਪੈ ਗਿਆ ਕਿਤੇ ਕੰਮ। ਉਹ ਆਪਣੇ ਮੁੰਡੇ ਨੂੰ ਕਹਿੰਦਾ ਯਾਰ ਅੱਜ ਉਹ ਪੇਸ਼ੀ ਹੈ ਪ੍ਰੋਪਰਟੀ ਦੀ, ਤੂੰ ਦੇਖ ਲਈ। ਉਹ ਕਹਿੰਦਾ ਕੋਈ ਨੀ ਮੈਂ ਦੇਖ ਲੂੰਗਾ। ਉਹ ਕੋਰਟ ਚ ਗਿਆ, ਜਦੋਂ ਪੇਸ਼ੀ ਹੋਈ ਜੱਜ ਸਾਹਿਬ ਨੂੰ ਕਹਿੰਦਾ ਜੀ ਮੈਂ ਪਲੀਡ ਕਰਨਾ, ਉਹਨੇ ਆਰਗੂਮੈਂਟ ਦਿੱਤੇ, ਬਿਲਕੁਲ ਜਾਇਜ਼ ਕੇਸ ਸੀਗਾ, ਤੇ ਜੱਜ ਨੇ ਉਹਦੇ ਹੱਕ ਚ ਫੈਸਲਾ ਕਰਤਾ, ਪ੍ਰੋਪਰਟੀ ਉਹਨੂੰ ਮਿਲ ਗਈ, ਤੇ ਵਕੀਲ ਕੇਸ ਜਿੱਤ ਗਿਆ। ਤੇ ਬੜਾ ਖੁਸ਼ ਵੀ ਮੇਰੇ ਡੈਡੀ ਖੁਸ਼ ਹੋਣਗੇ ਵੀ ਉਹਨਾਂ 10 ਸਾਲ ਨੀ ਕੇਸ ਜਿੱਤਿਆ, ਮੈਂ ਅੱਜ ਪਹਿਲੇ ਦਿਨ ਹੀ ਜਿੱਤਾ ਤਾ। ਜਦੋਂ ਡੈਡੀ ਆਏ ਖੁਸ਼ੀ ਖੁਸ਼ੀ ਚ, ਕਹਿੰਦਾ ਡੈਡੀ ਡੈਡੀ ਡੈਡੀ, ਤਾਂ ਤੁਹਾਨੂੰ ਪਤਾ ਅੱਜ ਕੀ ਹੋਇਆ? ਉਹ ਕਹਿੰਦਾ ਕੀ ਹੋਇਆ? ਕਹਿੰਦਾ ਜਿਹੜਾ ਉਹ ਪ੍ਰੋਪਰਟੀ ਦਾ ਕੇਸ ਸੀ ਨਾ, ਮੈਂ ਜੱਜ ਸਾਹਿਬ ਨੂੰ ਕਿਹਾ ਜੀ ਮੈਂ ਬਹਿਸ ਕਰਦੀ ਹਾਂ, ਮੈਂ ਬਹਿਸ ਕੀਤੀ, ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਕਰਤਾ। ਕਹਿੰਦਾ ਮੈਂ ਕੇਸ ਜਿੱਤ ਗਿਆ, ਦੇਖ ਲਓ ਪਹਿਲੇ ਹੀ ਕੇਸ ਪਹਿਲੇ ਦੀ ਜਿੱਤ ਗਿਆ। ਪਿਓ ਨੇ ਵੱਟ ਕੇ ਚਪੇੜ ਮਾਰੀ, ਕਹਿੰਦਾ ਤੂੰ ਆਪਣਿਆਂ ਨੂੰ ਜ਼ਿਆਦਾ ਸਿਆਣਾ ਸਮਝਦਾ? ਉਹ ਕਹਿੰਦਾ ਮੇਰੇ ਚਪੇੜ ਕਿਉਂ ਮਾਰੀ, ਕੀ ਮੈਂ ਗਲਤੀ ਕਰਤੀ? ਉਹ ਕਹਿੰਦਾ ਮੂਰਖਾ, ਜਿੱਤਦਾ ਮੈਂ ਉਹ ਮੈਂ ਵੀ ਸਕਦਾ ਸੀਗਾ, ਮੈਂ 10 ਸਾਲ ਤਾਂ ਲਮਕਾਈ ਰੱਖਿਆ ਕਿਉਂਕਿ ਆਪਣੇ ਘਰ ਦਾ ਤੋੜੀ ਫੁਲਕਾ ਚੱਲਦਾ ਸੀ, ਡੇਟਾ ਮੈਂ ਪਾਉਂਦਾ ਸੀ ਜਾਣ ਕੇ। ਸੋ ਇਹ ਠੱਗੀ ਨਹੀਂ ਤੇ ਹੋਰ ਕੀ ਹੈ? ਹਾਂਜੀ, ਅੱਜ ਕੱਲ ਕੈਨੇਡਾ ਦੇ ਵਿਚ ਮੋਰਗੇਜ ਲੈਣੀ ਹੋਵੇ, ਇੰਸ਼ੋਰੈਂਸ ਵਿਚ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਜੇ ਕਹੋ ਮੈਂ 9 ਵੀ ਲੈ ਸਕਦਾ, ਮੰਗੇ ਬੱਚਿਆਂ ਦੇ ਪੜ੍ਹਾਈ ਦੇ ਵੀ ਪੈਸੇ, ਤੇ 15 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਨੇ ਟਰਮ ਇੰਸ਼ੋਰੈਂਸ ਕਰਤੀ, ਨਾਲੇ 4-5 ਦਿਨ ਰੋਟੀਆਂ ਖਾ ਕੇ ਇੱਕੋ ਪਿੰਡ ਦੀਆਂ। ਠੱਗੀਆਂ ਬੜੀਆਂ ਕਰਦੇ ਨੇ ਮੋਰਗੇਜ, ਤੁਹਾਨੂੰ ਪਤਾ ਰੇਟ ਕਿੰਨੇ ਨੇ ਮੋਰਗੇਜ, ਜਾਲੀ ਪੇਪਰ ਦਵਾ ਕੇ ਉਹ ਤੁਹਾਡੀ ਮੋਰਗੇਜ ਦਵਾ ਆਉਂਦੇ ਨੇ, ਹੁਣ ਜਦੋਂ ਇੰਟਰਸਟ ਰੇਟ ਵੱਧ ਗਿਆ ਦਿੱਤੀ ਜਾਂਦੀ ਨੀ, ਤੇ ਭਾਈ ਸਾਹਿਬ ਦਾ ਜਿਹੜਾ ਮਕਾਨ ਸੀ ਉਹਨੂੰ ਕਿਰਾਏ ਦੇ ਆ ਗਏ, ਉਹਨਾਂ ਦਾ ਕੋਈ ਨੁਕਸਾਨ ਨਹੀਂ, ਉਹ ਤਾਂ ਆਪਣੇ ਪੈਸੇ ਕਮਾਂਗੇ। ਇਹ ਜਿਹੜੀਆਂ ਠੱਗੀਆਂ ਠੋਰੀਆਂ ਦੇ ਪੈਸੇ ਨੇ, ਵੈਸੇ ਮਿੱਥੋ ਪੁੱਛੋ ਹਜ਼ਮ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਦੇਖ ਲੋ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜਦੋਂ ਸਾਨੂੰ ਸਮਝ ਪੈ ਗਈ ਵੀ ਹੇਰਾ ਫੇਰੀ ਦੇ ਜਿਹੜੇ ਪੈਸੇ ਨੇ ਇਹ ਸਦਾ ਨਾਲ ਨਹੀਂ ਜਾਣੇ, ਕਿਸੇ ਨੂੰ ਦੁਖੀ ਕਰਦੇ ਹੋ, ਕਿਸੇ ਨਾਲ ਠੱਗੀ ਕਰਦੇ ਹੋ, ਉਹਦਾ ਦਿਲ ਦੁਖੂਗਾ, ਦਿਲ ਟੁੱਟੂਗਾ ਉਹਦੇ ਨਾਲੋਂ, ਉਹਦੀ ਜਿਹੜੀ ਆਹਾਂ ਨੇ ਤੁਹਾਨੂੰ ਲੈ ਬੈਠਣਗੀਆਂ, ਤੁਹਾਡੀ ਲਾਗ ਗੰਦੀ ਨਿਕਲੇ, ਤੁਹਾਨੂੰ ਬਿਮਾਰੀਆਂ ਨੇ ਘੇਲਣਾ, ਹਸਪਤਾਲਾਂ ਚ ਮਰੋਗੇ ਉੱਥੇ, ਤੇ ਉਹਦੇ ਨਾਲੋਂ ਹੱਕ ਹਲਾਲ ਦੀ ਕਮਾਈ ਕਰੋ, ਬਿਮਾਰੀਆਂ ਤੋਂ ਬਚੇ ਰਹੋਗੇ, ਹਾਲਾਤ ਵੀ ਸੁਖੀ ਹੋਊਗੀ, ਰਾਤ ਨੂੰ ਨੀਂਦ ਵੀ ਵਧੀਆ ਹੋਊਗੀ। ਇਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ। ਇੱਕ ਸੇਠ ਸੀਗਾ, ਸ਼ਹਿਰ ਦੇ ਵਿੱਚ ਦੁਕਾਨ ਕਰਦਾ ਸੀਗਾ, ਉਹ ਮਾਂ ਬਾਪ ਦੀ ਦੁਕਾਨ ਸੀਗੀ, ਮਾਂ ਬਾਪ ਦੀ ਦੁਕਾਨ ਬੜੀ ਚੱਲਦੀ ਸੀਗੀ। ਜਦੋਂ ਇਹ ਭਾਈ ਸਾਹਿਬ ਨੇ ਪਿਓ ਦੇ ਮਰਨ ਤੋਂ ਬਾਅਦ ਦੁਕਾਨ ਤੇ ਬੈਠਣਾ ਸ਼ੁਰੂ ਕਰਤਾ, ਵਿਕਰੀ ਘੱਟ ਗਈ, ਗਾਹਕ ਆਉਂਦਾ ਸੀ ਇੱਕ ਅੱਧਾ ਮਸਾਂ ਹੀ ਕੋਈ ਸਾਰੇ ਦਿਨ ਚਾਹੁਣਾ, ਪਰ ਜਿਹੜੀ ਗੁਆਂਢੀ ਦੀ ਦੁਕਾਨ ਸੀ ਉੱਥੇ ਧੱਕਾ ਪੈਂਦਾ ਸੀ। ਜਦੋਂ ਇਹਦੀ ਵਿਕਰੀ ਨਾਲ ਵੀ ਘਾਟਾ ਪੈਣਾ ਸ਼ੁਰੂ ਹੋ ਗਿਆ, ਦੋ ਕੁੜੀਆਂ ਸੀ ਜਵਾਨ, ਉਹਦਾ ਫਿਕਰ, ਪੰਡਤਾਂ ਕੋਲੇ ਗਿਆ, ਜੋਤਿਸ਼ਾਂ ਕੋਲੇ ਗਿਆ, ਕਿਸੇ ਨੇ ਕਿਹਾ ਜੀ ਮਿਰਚਾਂ ਟੰਗ ਲਓ ਨਜ਼ਰ ਲੱਗੀ ਆ, ਕੋਈ ਕਹਿੰਦਾ ਨਿੰਬੂ ਪਾ ਲਓ, ਕੋਈ ਕਹਿੰਦਾ ਗੁੱਤ ਦੇ ਉੱਤੇ ਪਰਾਂਦਾ ਬੰਨ ਦਿਓ, ਕੋਈ ਕਹਿੰਦਾ ਜੁੱਤੀ ਲਮਕਾ ਦਿਓ, ਕੋਈ ਕਹਿੰਦਾ ਜੀ ਉਹ ਗੁਆਂਢੀ ਨੇ ਨਜ਼ਰ ਲਾਤੀ ਤੁਸੀਂ ਉਹਦੀ ਦੁਕਾਨ ਦੇ ਮੂਹਰੇ ਮੇਖਾਂ ਸਿੱਟ ਦਿਓ, ਕੋਈ ਕਹਿੰਦਾ ਜੀ ਕਾਲੇ ਮਾਂ ਲੈ ਕੇ ਦਰਿਆ ਦੇ ਵਿੱਚ ਪਾਇਆ। ਇਹਨੇ ਸਾਰੇ ਉਪਾਅ ਕਿਤੇ, ਮਰਦਾ ਕੀ ਨਹੀਂ ਕਰਦਾ, ਚੱਲਿਆ ਨਹੀਂ ਬਿਜ਼ਨਸ। ਫਿਰ ਇੱਕ ਦਿਨ ਕਿਸੇ ਨੇ ਦੱਸਿਆ ਵੀ ਨਾਲ ਦੇ ਪਿੰਡ ਚ ਕੋਈ ਸੰਤ ਰਹਿੰਦੇ ਨੇ, ਮਹਾਂਪੁਰਸ਼ ਰਹਿੰਦੇ ਨੇ, ਫਕੀਰ ਰਹਿੰਦੇ ਨੇ, ਉਹਨਾਂ ਕੋਲੇ ਜਾ। ਜਦੋਂ ਸਾਰੇ ਹਿੱਲੇ ਵਸੀਲੇ ਕਰ ਲਏ, ਉਹ ਸੰਤਾਂ ਕੋਲੇ ਫਕੀਰ ਕੋਲੇ ਗਏ, ਤਾਂ ਉਹ ਆਪਣੀ ਬੰਦਗੀ ਚ ਬੈਠੇ ਸੀਗੇ, ਜਾ ਕੇ ਰੋਣ ਲੱਗ ਗਿਆ, ਕਹਿੰਦਾ ਜੀ ਮੇਰੀਆਂ ਕੁੜੀਆਂ ਜਵਾਨ ਨੇ, ਮੈਂ ਤਾਂ ਸਾਰੇ ਟੂਣੇ ਮੁਣੇ ਕਰਕੇ ਦੇਖ ਲਏ, ਮੈਂ ਤਾਂ ਮੇਰੀ ਤਾਂ ਦੁਕਾਨ ਨਹੀਂ ਚੱਲਦੀ, ਮੇਰਾ ਬਹੁਤ ਬਰਬਾਦ ਹੋਜੂਗਾ। ਤੇ ਉਹ ਸੰਤ ਆਪਣੀ ਮੌਤ ਚ ਬੈਠੇ ਬੈਠੇ ਕਹਿੰਦੇ ਸੇਠ ਜੀ ਘੱਟ ਨਾ ਤੋਲਿਆ ਕਰੋ, ਜਾਓ ਕਹਿੰਦਾ ਸਭ ਠੀਕ ਕਰੂਗਾ ਵਾਹਿਗੁਰੂ। ਉਹ ਦੁਕਾਨ ਤੇ ਆ ਗਿਆ, ਮੰਨ ਲਈ ਗੱਲ, ਜਿਹੜਾ ਵੀ ਫਿਰ ਗਾਹਕ ਆਵੇ ਵੀ ਆਹ ਧਨੀਆ ਕਿਵੇਂ ਦਿੱਤਾ, ਰਾਜਮਾਂਹ ਕਿਵੇਂ ਦਿੱਤੇ, ਮੂੰਗੀ ਕਿਵੇਂ ਦਿੱਤੀ ਆ, ਮਿਰਚਾਂ ਕਿਵੇਂ ਦਿੱਤੀਆਂ, ਰੇਟ ਬਾਜ਼ਾਰ ਨਾਲੋਂ ਦੋ ਪੈਸੇ ਘੱਟ, ਤੇ ਕਹਿੰਦਾ ਤੁਸੀਂ ਆਪ ਹੀ ਪਾ ਲਓ ਬੋਰੀ ਚ, ਆਪ ਹੀ ਤੋਲ ਲਓ। ਜੇ ਕੋਈ ਬੰਦਾ ਕਹਿੰਦਾ ਕਹਿੰਦਾ ਕੋਈ ਨੀ ਜੀ ਪੈਸੇ ਬਾਅਦ ਚ ਆ ਜਾਣਗੇ। ਨੀਤ ਚੰਗੀ ਹੋ ਗਈ, ਦੇਖਦੇ ਦੇਖਦੇ ਉਹ ਅਮੀਰ ਬਣ ਗਏ, ਹੋਲਸੇਲ ਦੀ ਦੁਕਾਨ ਕਰ ਲਈ, ਪਿੰਡਾਂ ਦੇ ਜਿਹੜੇ ਛੋਟੇ ਸੀ ਦੁਕਾਨਦਾਰ ਉਹਦੇ ਕੋਲੋਂ ਸੌਦਾ ਲੈਣ ਲੱਗ ਗਏ। ਵਿਆਹ ਜਿਹੜਾ ਕੁੜੀਆਂ ਦਾ ਸੀ ਫਿਕਰ ਖਤਮ, ਵੱਡਾ ਮਕਾਨ ਪਾ ਲਿਆ, ਵੱਡੀ ਦੁਕਾਨ ਪਾ ਲਈ। ਇੱਕ ਦਿਨ ਅਚਾਨਕ ਸੋਚਦਾ ਵੀ ਯਾਰ ਉਹ ਮੈਂ ਸੰਤ ਕੋਲੇ, ਉਹਨੇ ਮੈਨੂੰ ਇੱਕ ਗੁਰ ਦਿੱਤਾ ਸੀ ਵੀ ਘੱਟ ਨਾ ਤੋਲਿਆ ਕਰ, ਹੱਕ ਹਲਾਲ ਦੀ ਕਮਾਈ ਕਰ, ਉਹਨੇ ਮੇਰੀ ਸਾਰੀ ਜ਼ਿੰਦਗੀ ਬਦਲਤੀ, ਹੋਰ ਦੇਖ ਉਹਦੇ ਕੋਲੇ ਫੇਰ ਜਾਂਦਾ, ਇੱਕ ਤਾਂ ਮੈਂ ਥੈਂਕਸ ਕਰਕੇ ਆਊਂਗਾ ਤੇ ਨਾਲੇ ਜ਼ਿੰਦਗੀ ਜਿਉਣ ਦਾ ਕੋਈ ਹੋਰ ਗੁਰ ਸਿੱਖਦਾ। ਉਹ ਸੰਤ ਦੇ ਕੋਲੇ ਗਏ, ਜਾ ਕੇ ਥੈਂਕਸ ਕੀਤਾ, ਜੀ ਮਹਾਰਾਜ ਤੁਸੀਂ ਕਿਹਾ ਸੀ ਘੱਟ ਨਾ ਤੋਲਿਆ ਕਰੋ, ਮੈਂ ਝੋਲਾ ਬੰਦ ਕਰਤਾ ਤੇ ਮੇਰੀ ਤਾਂ ਜ਼ਿੰਦਗੀ ਬਦਲ ਗਈ। ਈਵਨ ਉਹ ਆਪਣੇ ਸੋਨੇ ਦੇ ਬੱਟਿਆਂ ਨਾਲ ਤੋਲਣ ਲੱਗ ਗਿਆ, ਸਾਰੇ ਸ਼ਹਿਰਾਂ ਚ ਪਿੰਡਾਂ ਚ ਮਸ਼ਹੂਰ ਹੋ ਗਿਆ ਵੀ ਇਹ ਤਾਂ ਸੋਨੇ ਦੇ ਬੱਟਿਆਂ ਨਾਲ ਤੋਲਦਾ। ਤੁਸੀਂ ਕਹਿੰਦੇ ਸੰਤ ਮਹਾਰਾਜ, ਮੈਂ ਤੁਹਾਡਾ ਕਿਹਾ ਮੰਨ ਕੇ ਜ਼ਿੰਦਗੀ ਚ ਕਿੰਨੀ ਤਰੱਕੀ ਕੀਤੀ ਆ, ਸੋਨੇ ਦੇ ਬੱਟੇ ਲੈ ਕੇ ਆਇਆ, ਇਹਦੇ ਨਾਲ ਤੋਲਦਾ ਹੁਣ ਮੈਂ? ਤੁਸੀਂ ਕੋਈ ਜ਼ਿੰਦਗੀ ਦਾ ਹੋਰ ਵੀ ਗੁਰ ਦੱਸੋ, ਹੋਰ ਵੀ ਕੋਈ ਨਿਯਮ ਦੱਸੋ, ਹੋਰ ਵੀ ਕੋਈ ਭੇਦ ਦੱਸੋ। ਉਹ ਕਹਿੰਦੇ ਸੇਠ ਜੀ ਆਹ ਜਿਹੜੇ ਬੱਟੇ ਲੈ ਕੇ ਆਏ ਹੋ ਨਾ ਸੋਨੇ ਦੇ, ਇਹਨੂੰ ਨਦੀ ਚ ਸਿੱਟ ਦਿਓ। ਸੇਠ ਨੇ ਸੋਚਿਆ ਵੀ ਇੱਕ ਪਾਸੇ ਤਾਂ ਕਹਿੰਦਾ ਯਾਰ ਸੋਨੇ ਦੇ ਐਡੇ ਕੀਮਤੀ ਨੇ, ਕਹਿੰਦਾ ਨਦੀ ਸਿੱਟ ਦਿਓ, ਦੂਜੇ ਪਾਸੇ ਕਹਿੰਦਾ ਜਦੋਂ ਮੈਂ ਭੁੱਖਾ ਮਰਦਾ ਸੀ ਉਦੋਂ ਇਹਨੇ ਕੋਈ ਗੁਰ ਦਿੱਤਾ ਸੀ ਮੈਨੂੰ ਇਮਾਨਦਾਰੀ ਦਾ ਤੇ ਮੈਨੀ ਤਰੱਕੀ ਕੀਤੀ, ਕੋਈ ਫਰਕ ਨਹੀਂ ਪੈਂਦਾ। ਉਹਨੇ ਜਾ ਕੇ ਨਦੀ ਚ ਬੱਟੇ ਸਿੱਟਤੇ। ਪੰਜ ਸੱਤ ਦਿਨਾਂ ਪਿੱਛੋਂ ਪਿੰਡਾਂ ਦੇ ਲੋਕ ਆਏ ਕਿਸ਼ਤੀ ਚ ਬੈਠ ਕੇ, ਕਿਉਂਕਿ ਪਿੰਡਾਂ ਦੇ ਵੱਲੋਂ ਛੋਟੀ ਛੋਟੀ ਕਿਸ਼ਤੀ ਆਉਂਦੇ ਕੰਢੇ ਲੱਗੇ, ਤੇ ਇੱਕ ਨੇ ਦੇਖਿਆ ਯਾਰ ਉਹ ਸੋਨੇ ਜੇ ਦਾ ਕੀ ਪਿਆ, ਦੇਖਿਆ ਅੱਧਾ ਕਿਲੋ ਦਾ ਬੱਟਾ ਹੋਰ ਪੈ ਤੇ ਹੋਰ ਦਸ ਬਾਰਾਂ ਚੱਕ ਸੀਗੇ ਬੱਟੇ ਚੱਕ ਲਏ ਉਹਨਾਂ ਨੇ, ਤੇ ਉਹ ਸਾਰੇ ਕਹਿੰਦੇ ਯਾਰ ਇਹਦਾ ਬੱਟੇ ਉਹ ਸੇਠ ਦੇ ਨੇ, ਉਹਦਾ ਬੜਾ ਭਲਾ ਮਾਨਸਾ, ਇਮਾਨਦਾਰ ਹੈ, ਕਦੇ ਹੇਰਾ ਫੇਰੀ ਨਹੀਂ ਕਰਦਾ, ਬੜੀ ਇੱਜ਼ਤ ਮਾਨ ਕਰਦਾ। ਆਪਾਂ ਮੋੜ ਕੇ ਆਓ, ਹੋ ਸਕਦਾ ਕੋਈ ਚੋਰ ਉਹਦੀ ਰਾਤ ਨੂੰ ਦੁਕਾਨ ਤੋਂ ਚੱਕ ਕੇ ਲੈ ਗਿਆ, ਉਹ ਜੋ ਲੰਘਣ ਲੱਗਿਆ ਕਿਸ ਚੀਜ਼ ਭਜਾਉਣ ਲੱਗਿਆ ਉਹ ਡਿੱਗ ਪਏ। ਉਹਨਾਂ ਨੇ ਉਹ ਬੱਟੇ ਇਕੱਠੇ ਕੀਤੇ ਤੇ ਬੱਟੇ ਇਕੱਠੇ ਕਰਕੇ ਸੇਠ ਜੀ ਨੂੰ ਕਹਿੰਦੇ ਸੇਠ ਜੀ ਇਹ ਤੁਹਾਡੀ ਨਦੀ ਦੇ ਵਿੱਚ ਬੱਟੇ ਡਿੱਗੇ ਪਏ ਸੀ, ਤੁਹਾਨੂੰ ਅਸੀਂ ਮੋੜਨ ਆਏ ਆ। ਸੇਠ ਕਹਿੰਦਾ ਭਰਾਵੋ ਅੱਖਾਂ ਜਾ ਗਿਆ ਪਾਣੀ, ਕਹਿੰਦਾ ਇੱਕ ਮਿੰਟ ਰੁਕੋ ਮੈਂ ਇੱਕ ਸੰਤ ਨੂੰ ਮਿਲ ਕੇ ਆਉਣਾ। ਉਹ ਉੱਥੇ ਚਲੇ ਗਏ ਸੰਤ ਜੀ ਕੋਲੇ, ਕਹਿੰਦੇ ਸੰਤ ਜੀ ਮੈਨੂੰ ਰੱਬ ਦੀ ਸੌਂ, ਮੈਨੂੰ ਵਾਹਿਗੁਰੂ ਦੀ ਸੌਂ ਹੈ, ਜੋ ਤੁਸੀਂ ਕਿਹਾ ਸੀ ਮੈਂ ਬੱਟੇ ਨਦੀ ਚ ਹੀ ਸਿੱਟੇ ਸੀਗੇ, ਪਰ ਅੱਜ ਮੇਰੀ ਦੁਕਾਨ ਦੇ ਉੱਤੇ ਪਿੰਡਾਂ ਦੇ ਲੋਕ ਲਿਆਏ ਵੀ ਨਦੀ ਦੇ ਵਿੱਚ ਡਿੱਗੇ ਪਏ ਨੇ, ਉਹਨਾਂ ਨੂੰ ਮੋੜਤੇ, ਹੁਣ ਤੁਸੀਂ ਦੱਸੋ ਵੀ ਮੈਂ ਇਹ ਬੱਟੇ ਰੱਖਾਂ ਕਿ ਵਾਪਸ ਨਦੀ ਸਿੱਟ ਦਿਆਂ। ਉਹ ਕਹਿੰਦੇ ਸੇਠ ਜੀ ਨਾ ਨਦੀ ਚ ਸਿੱਟਣ ਦੀ ਲੋੜ ਹੈ, ਜਦੋਂ ਮੈਂ ਤੁਹਾਨੂੰ ਨਦੀ ਸਿੱਟਣ ਲਈ ਕਿਹਾ ਸੀ ਨਾ ਉਹ ਤੁਹਾਨੂੰ ਸਮਝਾਉਣ ਲਈ ਕੀਤਾ ਸੀਗਾ ਕਿ ਵੀ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਨਾ ਉਹ ਕਿਤੇ ਨਹੀਂ ਜਾਂਦੀ, ਭਾਵੇਂ ਤੁਸੀਂ ਨਦੀ ਸਿੱਟ ਦਿਓ, ਤੁਸੀਂ ਨਦੀ ਸਿੱਟਿਆ ਦੇਖੋ ਤੁਹਾਨੂੰ ਮੁੜ ਕੇ ਆ ਗਈ। ਸੋ ਜ਼ਿੰਦਗੀ ਦੇ ਵਿੱਚ ਇੱਕ ਪੱਕੇ ਤੌਰ ਤੇ ਰੱਖੋ ਕਿ ਜਿਹੜੀ ਹੱਕ ਹਲਾਲ ਦੀ ਕਮਾਈ ਆ ਉਹਦੀ ਹਮੇਸ਼ਾ ਬਰਕਤ ਪੈਂਦੀ, ਉਹਦਾ ਕਦੇ ਕੋਈ ਨੁਕਸਾਨ ਨਹੀਂ ਹੁੰਦਾ, ਜੇ ਨੁਕਸਾਨ ਹੋ ਜੇ ਦੁੱਗਣਾ ਕਰਕੇ ਵਾਪਸ ਆ ਜਾਂਦਾ। ਇਸ ਕਰਕੇ ਲਾਲਚ ਛੱਡੋ। ਲਾਲਚ ਜਿਹੜਾ ਗੁੜ ਹੁੰਦਾ ਨਾ, ਗੁੜ ਉਹਦੇ ਉੱਤੇ ਮੱਖੀ ਬੈਠਦੀ ਹੈ, ਗੁੜ ਨੂੰ ਚੂਸ ਕੇ ਉੱਡ ਜਾਂਦੀ ਹੈ। ਪਰ ਜੇ ਗੁੜ ਢਿੱਲਾ ਹੋ ਜੇ, ਮਤਲਬ ਲਾਲਚ ਵੱਧ ਜੇ, ਤਾਂ ਜਿਹੜੀ ਮੱਖੀ ਬੈਠੂਗੀ ਉਹ ਗੁੜ ਚ ਫਸ ਜਾਂਦੀ ਹੈ। ਸੋ ਇਸ ਕਰਕੇ ਲਾਲਚ ਛੱਡੋ। ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਇਤ ਜੀ। ਇਹ ਨਾ ਦੇਖੋ ਕਿ ਸਾਡੇ ਰਿਸ਼ਤੇਦਾਰ ਨੇ ਵੱਡੇ ਮਕਾਨ ਪਾਲੇ, ਕੋਠੀਆਂ ਪਾਲੀਆਂ, ਫਾਰਮ ਹਾਊਸ ਪਾਲੇ, ਪੋਰਸ਼ ਲੜੀ, ਰੋਇਲ ਰੋਜਨ ਲੜੀ, ਜਿੱਥੇ ਵੀ ਤੁਹਾਨੂੰ ਰੱਖਿਆ, ਰਾਤ ਜਿਹੜੀ ਹੈ ਤੁਹਾਡੀ ਵਧੀਆ ਸੁੱਖ ਦੀ ਨੀਂਦ ਆਉਂਦੀ ਹੈ। ਜੇ ਹੇਰਾ ਫੇਰੀ ਕਰਕੇ ਵੱਧ ਵੀ ਗਿਆ ਕੰਮ ਨਾ, ਪਾਣੀ ਬਾੜੇ ਨਾਓ ਮੈਂ ਘਰ ਮੇ ਬਾੜੋ ਦਾਮ, ਦੋਹੋਂ ਹੱਥ ਲੀਚੀਏ ਇਹੋ ਸਿਆਣਾ ਕੰਮ। ਕਬੀਰ ਸਾਹਿਬ ਨੇ ਕਿਹਾ ਸੀ ਜੇ ਨਦੀ ਕਿਸ਼ਤੀ ਦੇ ਵਿੱਚ ਪਾਣੀ ਵੱਧ ਜੇ ਸੁਰਾਖ ਦੇ ਨਾਲ, ਫਟਾਫਟ ਪਾਣੀ ਬਾਹਰ ਕੱਢਦੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਪੈਸੇ ਹੇਰਾ ਫੇਰੀ ਦੇ ਬਾਹਰ ਆ ਜਾਓ, ਚੰਗੇ ਪਾਸੇ ਲਾ ਦਿਓ। ਨਹੀਂ ਤਾਂ ਜਿਵੇਂ ਦਹੀਂ ਨੂੰ ਜਮਾਉਣੇ ਆ, ਦੁੱਧ ਕੁਆਂਟਲ ਹੋਵੇ, ਇੱਕ ਚਮਚਾ ਜਿਹੜਾ ਦਹੀਂ ਲਿਆਉਂਦਾ ਉਹ ਪਾੜ ਕੇ ਰੱਖ ਦਿੰਦਾ ਹਮੇਸ਼ਾ। ਰਵਿਦਾਸ ਜੀ ਨੇ ਕਿਹਾ ਸੀਗਾ, ਕੱਲ ਉਹਨਾਂ ਦੀ ਜਯੰਤੀ ਸੀ, ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾ ਸੱਚੀ ਕਾ ਸੱਚਾ ਕੰਮ। ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾਰ ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ। ਕਿ ਜੇ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣਾ ਚਾਹੁੰਦੇ ਹੋ ਤਾਂ ਇੱਕ ਪਰਮਾਤਮਾ ਦੀ ਬੰਦਗੀ ਕਰੋ ਤੇ ਇੱਕ ਹੱਕ ਹਲਾਲ ਦੀ ਕਮਾਈ ਕਰੋ। ਪਰ ਅਸੀਂ ਦੇਖ ਲਓ ਕਿੰਨੇ ਓਵਰ ਸਮਾਰਟ ਬਣ ਗਏ ਹਾਂ ਕਿ ਹਰ ਵਕਤ ਠੱਗੀਆਂ ਮਾਰ ਕੇ ਬੈਂਕ ਭਰੀ ਜਾ ਰਹੇ ਹਾਂ, ਬੈਂਕਾਂ ਤੋਂ ਲੋਨ ਲੈ ਲੈਂਦੇ ਹਾਂ। ਮੈਨੂੰ ਮੈਂ ਹੁਣ ਕਿਸੇ ਦੀ ਗੱਲ ਨਹੀਂ ਕਰਨੀ ਕਿਉਂਕਿ ਚੰਗੀ ਗੱਲ ਨਹੀਂ ਲੱਗਦੀ। ਰੇਲਵੇ ਸਟੇਸ਼ਨ ਤੇ ਬੈਠ ਕੇ ਉਹ ਲੋਨ ਲੈ ਲਾ ਮੈਨੇ ਬਿਜ਼ਨਸ ਦੇ ਨਾਂ ਤੇ ਮੁੜ ਕੇ ਤਨਖਾਹ ਨੂੰ ਗਵਾ ਲੈ ਕੇ ਬੈਂਕ ਰਾਪਸੀ ਕਰ ਦਿੰਦੇ ਨੇ। ਸੋਨੇ ਦੇ ਬਿਸਕੁਟ ਹੀ ਖਿੱਚੇ। ਮੈਂ ਬੰਬੇ ਗਾ ਡਬਈ ਜਾ ਕੇ ਆਇਆ ਪਿਛਲੇ ਸਾਲ, ਉੱਥੇ ਇੱਕ ਭਾਈ ਸਾਹਿਬ, ਉੱਥੇ ਕੋਈ ਸੋਨੇ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ, ਸਾਨੂੰ ਵੀ ਸ਼ੌਕ ਹੋ ਗਿਆ। ਮੈਂ ਆਪਣੀ ਵਾਈਫ ਨੂੰ ਕਿਹਾ ਸੀ ਵੀ ਕੜਾ ਕੁੜਾ ਵੀ ਮੁੰਦੀ ਵੀ ਲਾ ਦੇ, ਤੈਨੂੰ ਮੈਂ ਜਾ ਕੇ ਡਬਈ ਦਵਾ ਦੂ, ਕਹਿੰਦੇ ਸੋਨਾ ਸਸਤਾ। ਜਦੋਂ ਉੱਥੇ ਗਏ ਲੋਕ ਤਾਂ ਜਿਵੇਂ ਵੱਡੀਆਂ ਵੱਡੀਆਂ ਟਰੇਆਂ ਦੇ ਵਿੱਚ ਪੰਜ ਪੰਜ ਸੱਤ ਸੱਤ ਕਿਲੋ ਚੱਕੀ ਹਨ। ਸਾਨੂੰ ਸਾਸੀ ਪੁੱਛੇ ਗਏ ਰੇਟ ਕੀ ਹੈ, ਸਾਨੂੰ ਆਲਾ ਕਹਿੰਦਾ ਛੱਡ ਪਰੇ ਭਗਾਈ ਜੀ ਮਾਰਨ ਵਾਲੇ ਨੇ। ਮੈਂ ਇੱਕ ਬੰਦੇ ਨੂੰ ਪੁੱਛਿਆ ਉੱਥੇ ਵੀ ਭਾਈ ਸਾਹਿਬ ਤੁਸੀਂ ਕਿੱਥੋਂ, ਕਹਿੰਦੇ ਜੀ ਮੈਂ ਦਿੱਲੀ ਤੋਂ ਆ। ਮੈਂ ਕਿਹਾ ਆ ਜਿਹੜੇ ਲਏ ਨੇ ਤੁਸੀਂ ਟਰੇ ਦੇ ਵਿੱਚ, ਅਸੀਂ ਇੱਕ ਦੇਖ ਲਈਏ। ਉਹ ਕਹਿੰਦੇ ਇਹ ਤਾਂ ਸਾਰੇ ਹੀ ਮੇਰੇ ਨੇ। ਤੇ ਮੈਂ ਉਹਨਾਂ ਨੂੰ ਉਹਦੀ ਵਾਈਫ ਨਾਲ ਸੀ, ਮੈਂ ਕਿਹਾ ਜੀ ਭਾਈ ਸਾਹਿਬ ਕੀ ਕੰਮ ਕਰਦੇ ਨੇ? ਕਹਿੰਦੇ ਜੀ ਇਹ PWD ਚ ਐਕਸੀਅਨ ਨੇ। ਹੁਣ ਤੁਸੀਂ ਦੱਸੋ PWD ਦਾ ਐਕਸੀਅਨ ਹੋਵੇ ਉਹਦੀ ਕਿੰਨੀ ਕੁ ਤਨਖਾਹ ਹੋਊਗੀ? ਤੇ ਮੇਰੇ ਖਿਆਲ 7-8 ਕਿਲੋ ਸੋਨਾ ਸੀ, ਕਿਉਂਕਿ ਉਹ ਹੇਰਾ ਫੇਰੀ ਦੇ ਪਏ ਸੀ, ਇਧਰੋਂ ਸੋਨਾ ਤੇ ਹੋ ਸਕਦਾ ਡਬਈ ਵਾਲੇ ਸੋਨਾ ਵੀ ਨਕਲੀ ਦਿੰਦੇ ਹੋਣ। ਸੋ ਚੋਰਾਂ ਨੂੰ ਮੋਰ ਪੈ ਜਾਂਦੇ ਨੇ। ਦੇਖੋ ਜਿਹੜੇ ਅਨਸੈਸਰੀ ਪੈਸੇ ਇਕੱਠੇ ਕਰੀ ਜਾਂਦੇ ਆ, ਉਹਦਾ ਫਿਰ ਸਾਨੂੰ ਇੰਡੀਆ ਵਿੱਚ ED ਦਾ ਵੀ ਡਰ ਹੁੰਦਾ। ਅੱਜ ਕੱਲ ED ਬੜੀ ਪਾਪੂਲਰ ਹੈ। ਇੱਕ ਵਾਰੀ ਮੈਨੂੰ ਗੱਲ ਥੋੜੀ ਲਾਈਟ ਨੋਟ ਜੇ ਸੁਣਾ ਦਾ ਨਾ, ਕਿ ਕੋਈ ਬੰਦਾ ਬਿਮਾਰ ਹੋ ਗਿਆ, ਅਧਿਆਪਕ ਸੀ, ਸਕੂਲ ਟੀਚਰ ਸੀਗਾ, ਉਹਨੂੰ ਕਹਿੰਦੇ ਫਾਰਮ ਭਰੋ ਜੀ, ਤੁਹਾਡੇ ਜਿਹੜਾ ਹਾਰਟ ਦਾ ਨਾ ਇਹ ਬਾਈਪਾਸ ਕਰਨੀ ਪਊ ਤੇ 20 ਲੱਖ ਰੁਪਇਆ ਲੱਗੂਗਾ। ਉਹ ਕਹਿੰਦਾ ਯਾਰ ਬੜਾ ਔਖਾ, ਮੈਂ ਕਿੱਥੋਂ 20 ਲੱਖ ਲਿਆਉਂਗਾ, ਮੇਰੇ ਤਾਂ ਕੁਛ ਵੀ ਨਹੀਂ ਹੈ, ਬੈਂਕ ਬੈਲੈਂਸ ਵੀ 40-50 ਹਜ਼ਾਰ ਰੁਪਏ ਉਹਨਾਂ, ਮਕਾਨ ਹੈ, ਮਕਾਨ ਵੇਚਣਾ ਪੈਜੂਗਾ, ਸਕੂਟਰ ਹੈ, ਸਕੂਟਰ ਵੇਚਣਾ ਪਊਗਾ। ਪਰ ਘਰ ਵਾਲੀ ਕਹਿੰਦੀ ਹੁਣ ਇਲਾਜ ਤਾਂ ਕਰਾਉਣਾ ਹੀ ਹੈ ਤੁਹਾਡੀ ਮਰਨ ਦੇ ਲਈ, ਕੋਈ ਰਿਸ਼ਤੇਦਾਰਾਂ ਤੋਂ ਫੜ ਲੂ, ਮੈਂ ਆਪਣੇ ਘਰੋਂ ਲਿਆਉਂ, ਥੋੜੇ ਮੋਟੇ ਇਕੱਠੇ ਕਰ ਲਾਂਗੇ। ਉਹ ਕਹਿੰਦੇ ਹਸਪਤਾਲ ਵਾਲੇ ਕਹਿੰਦੇ ਤੁਹਾਡਾ ਕੱਲ ਨੂੰ ਕਰਨਾ ਸੀ ਸਰਜਰੀ, ਤੇ 20 ਲੱਖ ਰੁਪਏ ਦਾ ਇੰਤਜ਼ਾਮ ਕਰ ਦਿਓ, ਪਹਿਲਾਂ ਫਾਰਮ ਭਰੋ। ਉਹਨਾਂ ਨੇ ਫਾਰਮ ਭਰਤਾ, ਨਾਂ ਆ ਹੈ ਤੇ ਪਿਓ ਦਾ ਨਾਂ ਆ ਹੈ, ਆਹ ਐਡਰੈਸ ਹੈ, ਆਹ ਸਾਡਾ ਫੋਨ ਨੰਬਰ, ਆਹ ਸਾਡੀ ਈਮੇਲ ਹੈ। ਫਿਰ ਉਹਨਾਂ ਨੇ ਲਿਖਿਆ ਕਿ ਆਕੂਪੇਸ਼ਨ ਲਿਖੋ ਵੀ ਤੁਸੀਂ ਕੀ ਕੰਮ ਕਰਦੇ ਹੋ। ਉਹਨੇ ਲਿਖਤਾ ED। ਜਦੋਂ ED ਲਿਖ ਕੇ ਉਹਨੇ ਫਾਰਮ ਅੱਗੇ ਪਹੁੰਚਾਤਾ ਤੇ 4-5 ਡਾਕਟਰ ਫਟਾਫਟ ਆ ਗਏ। ਦਿੱਲੀ ਦਾ ਕੇਸ ਹੈ, ਝੂਠੀ ਹੈ, ਐਵੇਂ ਸੱਚੀ ਗੱਲ ਵੀ ਨਹੀਂ, ਮੈਂ ਤਾਂ ਐਵੇਂ ਬਣਾ ਲਈ ਗੱਲ। ਉਹ ਜਦੋਂ ਆ ਗਏ ਡਾਕਟਰ, ਕਹਿੰਦੇ ਭਾਈ ਸਾਹਿਬ, ਪਹਿਲਾਂ ਉਹਨੂੰ ਐਵੇਂ ਹੀ ਸਮਝਦੇ, ਕਹਿੰਦੇ ਭਾਈ ਸਾਹਿਬ ਅਸੀਂ ਤੁਹਾਡਾ ਪਹਿਲਾਂ ਸਰਜਰੀ ਕਰਨ ਤੋਂ ਪਹਿਲਾਂ ਸ਼ਾਮ ਨੂੰ ਇੱਕ ਵਾਰੀ ਫੇਰ ਟੈਸਟ ਕਰਨਾ। ਉਹ ਕਹਿੰਦਾ ਵੀ ਦਿਲ ਸੋਚਦਾ ਬੜੇ ਵਧੀਆ ਡਾਕਟਰ ਨੇ, ਕਰ ਲਓ ਜੀ। ਸ਼ਾਮ ਨੂੰ ਜੋ ਟੈਸਟ ਹੋਇਆ ਉਹ ਕਹਿੰਦੇ ਜੀ ਤੁਹਾਨੂੰ ਬਾਈਪਾਸ ਸਰਜਰੀ ਕਰਾਉਣ ਦੀ ਲੋੜ ਨਹੀਂ, ਤੁਸੀਂ 3 ਕੁ ਮਹੀਨੇ ਪਿੱਛੋਂ ਆ ਜਾ ਕਰੋ ਤੇ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਨਾ ਉਹ ਚੈੱਕ ਕਰ ਲਾਂਗੇ ECG ਦੇ ਨਾਲ। ਉਹ ਲੋਕਾਂ ਦੇ ਵਿੱਚ ਤਾਰੀਫ ਕਰੇ ਵੀ ਬੈਂਕ ਵਾਲੇ ਦਾ ਬਹੁਤ ਸਾਰੀ, ਹਸਪਤਾਲ ਵਾਲੇ ਦਾ ਡਾਕਟਰ ਬੜੇ ਇਮਾਨਦਾਰ ਨੇ, ਬੜੇ ਚੰਗੇ ਨੇ। ਦੇਖੋ ਜੀ ਮੇਰੀ ਬਾਈਪਾਸ ਸਰਜਰੀ ਹੁੰਦੀ ਸੀਗੀ, ਬਾਈਪਾਸ ਸਰਜਰੀ ਕਰਨ ਦੀ ਥਾਂ ਤੇ ਉਹਨਾਂ ਨੇ ਸ਼ਾਮ ਨੂੰ ਟੈਸਟ ਕੀਤੇ। ਉਹ ਕਹਿੰਦੇ ਲੋੜ ਹੀ ਨਹੀਂ, ਹੁਣ ਮੈਨੂੰ ਫਸਟ ਕਲਾਸ 3-4 ਮਹੀਨਿਆਂ ਪਿੱਛੇ ਜਾਣਾ, ਸਭ ਤੋਂ ਪਹਿਲਾਂ ਜਾਣ ਸਾਰੀ ਮੇਰਾ ਟੈਸਟ ਕਰਦੇ, ਡਾਕਟਰ ਵੀ ਆ ਕੇ ਮਿਲ ਕੇ ਜਾਂਦਾ, ਸਾਰੀ ਗੱਲਬਾਤ ਕਰਦਾ। ਤੇ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਵੀ ਈਡੀ ਦਾ ਮਤਲਬ, ਕਹਿੰਦਾ ਈਡੀ ਦਾ ਮਤਲਬ ਵੀ ਐਜੂਕੇਸ਼ਨ ਡਿਪਾਰਟਮੈਂਟ, ਪਰ ਉਹ ਸਮਝ ਗਏ ਈਡੀ ਉਹ ਜਿਹੜੇ ਛਾਪੇ ਮਾਰਦੇ ਨੇ ਵੱਧ, ਡਾਕਟਰ ਵੀ ਡਰਦੇ ਨੇ, ਮਿਨਿਸਟਰ ਵੀ ਡਰਦੇ ਨੇ, ਉਹ ਈਡੀ ਲਿਖਣ ਕਰਕੇ ਸਾਰਾ ਕੁਝ ਮਾਹੌਲ ਚੇਂਜ ਹੋ ਗਿਆ। ਸੋ ਇਸ ਤਰ੍ਹਾਂ ਈਡੀ ਦੇ ਜਿਹੜੇ ਚੱਕਰ ਨੇ ਇੰਡੀਆ ਦੇ ਵਿੱਚ ਠੱਗੀ ਠੋਰੀ ਹੈ। ਸੋ ਇਸ ਕਰਕੇ ਸੱਜਣ ਠੱਗ ਦੀ ਦੇਖ ਲਓ, ਸੱਜਣ ਠੱਗ ਦਾ ਨਾਂ ਪਤਾ ਤੁਹਾਨੂੰ ਕੀ ਸੀ ਅਸਲੀ? ਜਿਹੜੇ ਮੁਸਲਮਾਨ ਸੀਗੇ ਉਹਨੂੰ ਸ਼ੇਖ ਸੱਜਣ ਕਹਿੰਦੇ ਸੀ, ਤੇ ਜਿਹੜੇ ਹਿੰਦੂ ਸੀਗੇ ਉਹ ਸੱਜਣ ਮੱਲ ਕਹਿੰਦੇ ਸੀ। ਉਹਨੇ ਇੱਕ ਸਰੈ ਵੀ ਪਾਈ ਵੀ ਸੀ, ਇਹ ਮੇਰੇ ਖਿਆਲ ਚ ਤੂੰ ਲੰਬਾ ਹੈ ਪਾਕਿਸਤਾਨ ਦੇ ਵਿੱਚ ਮਖਦੂਮਪੁਰ ਦੇ ਕੋਲੇ, ਸ਼ਾਇਦ ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੇ ਪਾਕਿਸਤਾਨ ਦੇ ਵਿੱਚ ਹੈ, ਉਹਦੀ ਹਾਲੇ ਵੀ ਹੈਗੀ, ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਹੋਏ ਨੇ। ਇੱਕ ਪਾਸੇ ਉਹਨੇ ਕੋਠੀ ਪਾਈ ਵੀ ਸੀ ਜਿਹਨੂੰ ਸਰਾਂ ਕਹਿ ਲਓ, ਦੂਜੇ ਪਾਸੇ ਇੱਕ ਪਾਸੇ ਮਸਜਿਦ ਹੈ ਇੱਕ ਪਾਸੇ ਮੰਦਰ ਹੈ, ਤੇ ਲੋਕ ਉਹਦੀ ਬੜੀ ਜਾਇਜਾ ਕਰਦੇ ਸੀ, ਲੰਬੀ ਦਾੜੀ ਰੱਖਦੇ ਸੀ, ਹੱਥ 'ਚ ਮਾਲਾ ਫੜੀ ਜਾਵੇ, ਟਿੱਕਾ ਲਾਈ ਰੱਖਦਾ ਸੀਗਾ, ਸਵੇਰੇ ਸਤਸੰਗ ਕਰਨਾ ਵਧੀਆ, ਤੇ ਰਾਤ ਨੂੰ ਲੋਕ ਰੁਕ ਜਾਂਦੇ ਕਿਉਂਕਿ ਪੈਦਲ ਜਾਂਦੇ ਸੀਗੇ, ਤੇ ਉਹ ਜਿਹਨਾਂ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਮਿਲਦਾ ਉਦੋਂ ਪਤਾ ਲੱਗਦਾ ਸੀ ਇਹ ਅਮੀਰ ਹੈ, ਤੇ ਉਹਦੇ ਚੇਲੇ ਵੀ ਉਸ ਤਰ੍ਹਾਂ ਦੇ ਸੀ ਪੰਜ ਸੱਤ। ਉਹ ਰਾਤ ਨੂੰ ਜਿਹੜਾ ਅਮੀਰ ਹੁੰਦਾ ਗਰਦਨ ਜੀ ਮਰੋੜ ਨਹੀਂ ਮਾਰ ਕੇ ਉਹਦੇ ਪੈਸੇ ਚੱਕ ਲੈਣੇ, ਤੇ ਅੰਦਰ ਉਹਦੇ ਖੂਹ ਹੁੰਦਾ ਸੀ, ਹੁਣ ਵੀ ਸ਼ਾਇਦ ਖੂਹ ਹੋਵੇ ਜਾਂ ਭਰਤਾ ਹੋਵੇ, ਉਹਦੇ ਵਿੱਚ ਲਾਸ਼ ਕਰ ਦੇਣੀ। ਕਹਿੰਦੇ ਗੁਰੂ ਨਾਨਕ ਸਾਹਿਬ ਗਏ, ਉਹਦਾ ਬੜਾ ਪ੍ਰਚਾਰ ਸੀ, ਲੋਕਾਂ ਨੇ ਕਹਿਣਾ ਯਾਰ ਅਸੀਂ ਬੰਦਾ ਭੇਜਿਆ ਉਹਦੇ ਮਰ ਗਿਆ, ਕੁਝ ਕਹਿੰਦੇ ਬਹੁਤ ਭਗਤ ਹੈ, ਤੇ ਗੁਰੂ ਨਾਨਕ ਸਾਹਿਬ ਨੂੰ ਉਹਦੀ ਅਸਲੀ ਹਕੀਕਤ ਪਤਾ ਸੀਗਾ, ਤੇ ਜਦੋਂ ਗੁਰੂ ਨਾਨਕ ਸਾਹਿਬ ਉਹਨੂੰ ਮਿਲੇ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਇਹ ਤਾਂ ਠੱਗ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਉਤਾਰਨਾ ਸੀਗਾ, ਤੇ ਉਹ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਉਹਨੇ ਸੋਚਿਆ ਬਹੁਤ ਵੱਡਾ ਮਾਲਦਾਰ ਹੈ, ਐਵੇਂ ਸੰਤ ਦਾ ਪਖੰਡ ਕਰਦਾ, ਇਹਦੇ ਕੋਲ ਪੈਸਾ ਟਕਾ ਚੰਗਾ, ਤੇ ਉਹਨੂੰ ਚੰਗੀ ਸੇਵਾ ਸੁਵਾ ਕੀਤੀ। ਗੁਰੂ ਨਾਨਕ ਸਾਹਿਬ ਦੀ ਨਾਲ ਮਰਦਾਨਾ ਸੀਗਾ, ਰਬਾਬ ਸੀ ਉਹਨਾਂ ਦੇ ਕੋਲੇ, ਉਹਨਾਂ ਨੇ ਕਿਹਾ ਵੀ ਐਵੇਂ ਡਰਾਵਾ ਕਰਦਾ ਹੋਊਗਾ ਇਹ ਅਮੀਰ ਬੰਦਾ। ਜਦੋਂ ਰਾਤ ਹੋਈ ਉਹਨੂੰ ਕਹਿੰਦੇ ਸੌਂ ਜਾਓ ਜੀ ਤੁਸੀਂ, ਤੁਹਾਨੂੰ ਬਿਸਤਰਾ ਵਧੀਆ ਲਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਅਸੀਂ ਸੌਣਾ ਨਹੀਂ, ਪਹਿਲਾਂ ਤਾਂ ਅਸੀਂ ਰੱਬ ਦਾ ਬੰਦਗੀ ਕਰਨੀ ਹੈ। ਉਹ ਕਹਿੰਦੇ ਚਲੋ ਠੀਕ ਹੈ, ਕੁਛ ਨਹੀਂ ਕਰ ਸਕਦਾ, ਕੋਈ ਠੱਗ ਸੀ ਸੱਜਣ ਠੱਗ, ਠੱਗੀ ਸੀਗੀ, ਉੱਪਰੋਂ ਮਿੱਠਾ ਸੀ। ਉਹ ਜਦੋਂ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਵੀ ਰਬਾਬ ਮਚਾ, ਰਬਾਬ ਚਲਾ, ਤੇ ਉਹਨੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਸੀਗੇ ਉਹ ਕੀ ਨਾਮ ਹੈ ਸ਼ਬਦ ਉਚਾਰਨ ਕੀਤਾ। ਸ਼ਬਦ ਉਚਾਰਨ ਕੀ ਕੀਤਾ? ਬਾਹਰ ਬੈਠਾ ਉਹ ਸੁਣਦਾ ਸੀ, ਉਜਲ ਕੇਹਾਂ ਚਿਲਕਨਾ ਘੋਟਮ ਕਾਲੀ ਮਸ, ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵੇ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥਾ ਜਿੱਥੇ ਲੇਖਾ ਮੰਗ ਸੀ ਤਿੱਥੇ ਖੜੇ ਦਿਸਣ। ਉਜਲ ਕਹਿੰਦੇ ਨੇ ਕਲੀਨ ਨੂੰ, ਕੇਹਾਂ ਕਹਿੰਦੇ ਨੇ ਬਰਾਊਨ ਨੂੰ, ਤਾਂਬੇ ਨੂੰ, ਚਿਲਕਣਾ ਕਹਿੰਦੇ ਨੇ ਸ਼ਾਈਨਿੰਗ ਨੂੰ, ਘੋਟਮ ਕਹਿੰਦੇ ਨੇ ਰਗੜਨਾ ਰਬ ਕਰਨਾ, ਕਾਲੜੀ ਕਹਿੰਦੇ ਨੇ ਕਾਲੀ ਨੂੰ, ਮਸ ਕਹਿੰਦੇ ਨੇ ਸਟੇਨ ਨੂੰ, ਜਿਹੜੇ ਉਹ ਕੋਈ ਨਾ ਕੋਈ ਦਾਗ ਰਹਿ ਜਾਂਦੇ ਨੇ। ਕਹਿੰਦੇ ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵੇ ਤਿਸ, ਜੇ ਸੌ ਵਾਰੀ ਵੀ ਉਹਨੂੰ ਧੋਲੋਂਗੇ ਨਾ ਤਾਂਬੇ ਦੇ ਭਾਂਡੇ ਨੂੰ, ਫੇਰ ਵੀ ਉਹਦੇ ਨਿਸ਼ਾਨ ਵਿੱਚ ਰਹਿ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਬਰਾਊਨ ਇਜ਼ ਸ਼ਾਈਨੀ ਟੂ ਲੁੱਕ, ਬਟ ਵੈਨ ਯੂ ਰਬ ਇਟ ਇਟ ਲੀਵਸ ਬਲੈਕ ਸਟੇਨਸ, ਈਵਨ ਇਫ ਯੂ ਵਾਸ਼ 100 ਟਾਈਮਸ ਇਟ ਵਿਲ ਸਟਿਲ ਲੀਵ ਬਲੈਕ ਸਟੇਨਸ, ਬਿਕੋਜ ਇਟ ਇਜ਼ ਦਾ ਕੁਆਲਿਟੀ ਆਫ ਬਰੌਂਜ਼। ਤਾਂਬੇ ਦੀ ਇਹ ਖਾਸੀਅਤ ਹੈ ਜਿੰਨਾ ਜਿੰਨਾ ਲਕੜੀ ਜਾਊ ਨਿਸ਼ਾਨ ਨਹੀਂ ਜਾਂਦੇ। ਸਿਮੀਲਰਲੀ ਏ ਪਰਸਨ ਵਿਦ ਇੰਪ੍ਰੈਸਿਵ ਲੁੱਕ, ਟੌਰ ਹੋਵੇ, ਬੜੀ ਵਧੀਆ ਕੱਪੜੇ ਪਾਏ ਹੋਣ, ਵਧੀਆ ਕਦਕਾਟ ਹੋਵੇ, ਏ ਪਰਸਨ ਵਿਦ ਇੰਪ੍ਰੈਸਿਵ ਲੁੱਕਸ ਮੇ ਬੀ ਫਿਲਥੀ ਇਨਸਾਈਡ, ਅੰਦਰੋਂ ਸ਼ੈਤਾਨ ਹੋਵੇ, ਗੰਦ ਭਰਿਆ ਹੋਵੇ, ਫਿਲਥੀ ਗੰਦ ਹੋਵੇ, ਐਂਡ ਦੈਟ ਫਿਲਥ, ਉਹ ਗੰਦ ਆ ਜਿਹੜਾ, ਐਂਡ ਦੈਟ ਫਿਲਥ ਕੈਨ ਨਾਟ ਬੀ ਕਲੀਨ ਬਾਈ ਵਾਸ਼ਿੰਗ ਦਾ ਬਾਡੀ, ਸਰੀਰ ਨੂੰ ਧੋਈ ਚਲੋ, ਸਾਬਣ ਲਾ ਲਓ, ਸ਼ੈਂਪੂ ਲਾ ਲਓ, ਜੋ ਮਰਜ਼ੀ ਲਾ ਲਓ, ਅੰਦਰਲਾ ਗੰਦ ਨਹੀਂ ਸਾਫ਼ ਹੁੰਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਰੀਅਲ ਫਰੈਂਡਸ ਆਰ ਦੋਸ ਵਿਚ ਸਟੈਂਡ ਵਾਈ ਯੂ ਅੰਡਰ ਆਲ ਸਰਕਮਸਟਾਂਸਿਸ, ਕਹਿੰਦੇ ਜਿਹੜੇ ਸੱਚੇ ਸੰਤ ਹੁੰਦੇ ਨੇ ਨਾ ਉਹ ਹਮੇਸ਼ਾ ਨਾਲ ਖੜੇ ਨੇ ਇਸ ਦੁਨੀਆਂ ਦੇ ਵਿਚ ਵੀ ਤੇ ਦੁਨੀਆਂ ਤੋਂ ਬਾਅਦ ਵੀ ਜਿੱਥੇ ਲੇਖਾ ਮੰਗਿਆ ਜਾਂਦਾ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ ਨਾ, ਉਜਲ ਕਿਹਾ ਚਿਲਕਨਾ ਕੋਟਮ ਕਾਲੀ ਮਸ, ਤੋਤਿਆਂ ਝੂਠ ਨਾ ਉਤਰੇ ਜੇ ਸੋ ਤੋਵੇ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਜਦੋਂ ਉਹਨੇ ਦੇਖਿਆ ਪੁੱਬਾਂ ਮਾਰ ਕੇ ਰੋਣ ਲੱਗ ਗਿਆ, ਆਪਣੀ ਸਾਰੀਆਂ ਗੱਲਾਂ ਦੱਸੀਆਂ ਕਿ ਮੈਂ ਕਿਸ ਤਰ੍ਹਾਂ ਠੱਗੀਆਂ ਠੋਰੀਆਂ ਕਰਦਾ। ਸੋ ਉਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਪੈ ਗਿਆ, ਉਹਨਾਂ ਨੂੰ ਨਾਮਦਾਨ ਦਿੱਤਾ, ਤੇ ਫਿਰ ਉਹ ਇੱਕ ਬਹੁਤ ਵਧੀਆ ਸੰਤ ਬਣਿਆ। ਅੱਜ ਦੇਖ ਲਓ ਇੰਡੀਆ ਦੀ ਗੱਲ ਕਰ ਲਓ, ਦੀਵਾਲੀ ਆਉਂਦੀ ਹੈ, ਦੁਸਹਿਰਾ ਆਉਂਦਾ, ਲੱਖਾਂ ਟਨ ਲੋਕ ਮਠਿਆਈ ਖਰੀਦ ਕੇ ਇੱਕ ਦੂਜੇ ਨੂੰ ਦਿੰਦੇ ਨੇ। ਉਹ ਜਿਹੜਾ ਮਠਿਆਈ ਹੁੰਦੀ ਹੈ ਉਹਦੇ ਚ ਕਹਿੰਦੇ ਖੋਆ ਅਸਲੀ ਨਹੀਂ ਹੁੰਦਾ, ਦੁੱਧ ਅਸੀਂ ਨਕਲੀ ਬਣਾਉਂਦੇ ਹਾਂ, ਹਲਦੀ ਦੇ ਵਿੱਚ ਕੁਛ ਪਾ ਦਿੰਦੇ ਹਾਂ, ਗਰਮ ਮਸਾਲਿਆਂ ਚ ਅਸੀਂ ਕੁਛ ਪਾ ਦਿੰਦੇ ਹਾਂ, ਪਰ ਠੱਗੀ ਠੋਰੀ ਕਰਦਾ ਅਸੀਂ ਦੇਖਦੇ ਨਹੀਂ ਇਹਦਾ ਕਿੰਨਾ ਕਿਸੇ ਦਾ ਨੁਕਸਾਨ ਹੋਜੂਗਾ। ਜਿਹੜੀ ਵੱਡੀ ਦੁਕਾਨ ਹੁੰਦੀ ਆ ਉਹ ਮਹਿੰਗੀ ਆ ਜੀ, ਵਿੱਚ ਖੋਆ ਅਸਲੀ ਨਹੀਂ ਹੁੰਦਾ, ਸੁੱਕੇ ਦੁੱਧ ਦੀ ਅਸੀਂ ਬਰਫੀ ਬਣਾ ਕੇ ਵੇਚਦੇ ਕਹਿੰਦੇ ਨੇ ਅਸਲੀ ਆ ਜੀ। ਇਸੇ ਤਰ੍ਹਾਂ ਹੀ ਫਰੂਟ ਵਾਲੇ ਨੇ, ਫਰੂਟ ਵਾਲਿਆਂ ਦੀ ਜੇ ਗੱਲ ਲੈ ਲਈਏ ਉਹਨਾਂ ਦੇ ਗਲੇ ਜੇ ਹੁੰਦੇ ਨੇ ਹਰੇਕ ਬੰਦਾ ਦੋ ਤਿੰਨ ਚਾਰ ਜਿਹੜੇ ਨੇ ਉਹ ਵਿੱਚ ਨਕਲੀ ਜਾਂ ਗੰਦੇ ਪਾ ਦਿੰਦਾ। ਨਕਲੀ ਕੀ ਦੇਖਦੇ ਨੇ, ਮੈਂ ਤੁਹਾਨੂੰ ਦੱਸਦਾ ਅਸੀਂ ਆਪਣੇ ਨੂੰ ਬਾਹਲੇ ਹੁਸ਼ਿਆਰ ਸਮਝਦੇ ਹਾਂ। ਆ ਸ਼ੰਭੂ ਜਿੱਥੇ ਕਿਸਾਨਾਂ ਦਾ ਮੋਰਚਾ ਲੱਗਿਆ ਨਾ, ਸੁਣਨ ਵਾਲੀ ਗੱਲ ਹੈ, ਸ਼ੰਭੂ ਕਿਸਾਨਾਂ ਦਾ ਮੋਰਚਾ ਲੱਗਿਆ, ਉੱਥੇ ਹੋਟਲ ਸੀਗਾ ਤੇ ਮੈਂ ਹੋਟਲ ਦੇ ਵਿੱਚ ਕੰਮ ਕਰਦਾ ਸੀ, ਮੇਰੇ ਫਾਦਰ ਸਾਹਿਬ ਆਏ ਹੋਏ ਸੀਗੇ ਉਹਦੇ ਨਾਲ, ਸ਼ੰਭੂ ਦੇ ਨਾਲ ਇੱਕ ਪਿੰਡ ਡਾਰੀ ਹੈ, ਉਹਨਾਂ ਦੇ ਸਰਪੰਚ ਨੇ ਛਾਛੀ ਸਾਹਿਬ, ਉਹਨਾਂ ਦਾ ਨਵਾਂ ਹੁਣ ਵੀ ਉੱਥੇ ਨੇ, ਹਾਂਜੀ, ਤੇ ਉਹ ਸਾਡੇ ਫਰੈਂਡ ਸੀਗੇ ਤੇ ਉਹ ਇੱਕ ਬੰਦਾ ਆਇਆ ਤੇ ਮੈਨੂੰ ਕਹਿੰਦਾ ਜੀ ਮੈਂ ਦੇਸੀ ਘੋ ਕਿਸੇ ਨੂੰ ਦੇਣਾ ਸੀ, ਸਾਡੇ ਪਿੱਛੇ SDO ਇਰੀਗੇਸ਼ਨ ਦੇ ਰਹਿੰਦੇ ਸੀਗੇ ਵੀ ਉਹ ਹੈ ਨੀ। ਮੇਰੇ ਫਾਦਰ ਕਹਿੰਦੇ ਵੀ ਕਹਿੰਦੇ ਮੈਨੂੰ ਪੈਸਿਆਂ ਦੀ ਲੋੜ ਹੈ, ਮੇਰੇ ਫਾਦਰ ਕਹਿੰਦੇ ਬੇਟਾ ਤੂੰ ਦੇਖ ਲੈ। ਉਹਨਾਂ ਨੇ ਉਹਦੀ ਗੜਵੀ ਚ ਡੱਬੇ ਚੋਂ ਕੱਢ ਕੇ ਦੇਸੀ ਘਿਓ ਹੱਥ ਨਾਲ ਲਾਇਆ ਤੇ ਜਦੋਂ ਹੱਥ ਨਾਲ ਲਾਇਆ ਤੇ ਮੇਰੇ ਫਾਦਰ ਕਹਿੰਦੇ ਵੀ ਤਾਂ ਘਿਓ ਕਾਕਾ ਬਹੁਤ ਵਧੀਆ ਲੈ ਲਓ, ਤੇ ਮੈਂ ਕਿਹਾ ਜੀ ਕਿੰਨੇ ਦਾ, ਉਹਨੇ ਸਾਨੂੰ ਸਸਤਾ ਦਿੱਤਾ ਅਸੀਂ ਘਿਓ ਲੈ ਲਿਆ। ਘੰਟੇ ਕੁ ਬਾਅਦ ਉਹ ਛਾਛੀ ਸਾਹਿਬ ਆ ਗਏ, ਉਹਨਾਂ ਦੀ ਵਾਈਫ MBBS ਡਾਕਟਰ ਹੈ ਤੇ ਆਪ ਉਸ ਪਿੰਡ ਦੀ ਡਾਰੀਆਂ ਦੇ ਸਰਪੰਚ ਸੀਗੇ। ਮੈਂ ਕਿਹਾ ਜੀ ਅੱਜ ਤੁਹਾਨੂੰ ਦੇਸੀ ਘਿਓ ਚ ਰੋਟੀ ਖਵਾਉਣੀ ਆ, ਅਸੀਂ ਦੇਸੀ ਘਿਓ ਲਿਆ। ਉਹ ਮੈਨੂੰ ਕਹਿੰਦੇ ਸਰ ਜੀ, ਮੈਨੂੰ ਸਰ ਜੀ ਕਹਿੰਦੇ ਮੇਰੇ ਸਕੂਟਰ ਤੇ ਬੈਠੋ, ਮੈਨੂੰ ਸਕੂਟਰ ਤੇ ਬੈਠ ਕੇ ਡਾਰੀਆਂ ਪਿੰਡ ਲੈ ਗਏ ਤੇ ਉਥੋਂ ਇੱਕ ਜਾ ਕੇ ਬੰਦੇ ਨੂੰ ਕੱਢ ਲਿਆ। ਮੈਨੂੰ ਕਹਿੰਦੇ ਆਹੀ ਦੇ ਕੇ ਆਇਆ ਸੀ? ਮੈਂ ਕਿਹਾ ਹਾਂਜੀ ਇਹੀ ਲੱਗਦਾ। ਉਹਨੂੰ ਕਹਿੰਦੇ ਉਹ ਰਿਹਾ, ਕਹਿੰਦਾ ਜੁੱਤੀ ਕੱਢ ਆਪਣੇ ਮਾਲ ਸਿਰ ਤੇ, ਤੈਨੂੰ ਪਤਾ ਸਾਡੇ ਬੰਦੇ ਨੇ ਸਾਡੇ ਦੋਸਤ ਨੇ, ਤੂੰ ਇਹਨਾਂ ਨੂੰ ਕੀ ਵੇਚ ਕੇ ਆਇਆ? ਮੈਂ ਸੋਚਿਆ ਵੀ ਉਹ ਕਹਿੰਦਾ ਪੈਸੇ ਕੌਣ ਲਏ। ਮੈਂ ਕਿਹਾ ਨਹੀਂ ਜੀ ਨਹੀਂ, ਹਾਲੇ ਬੰਦਾ ਗਰੀਬ ਬੰਦਾ ਪੈਸੇ ਲਏ ਨੇ, ਉਹ ਤਾਂ ਕਿ ਇਸ ਤਰ੍ਹਾਂ ਕੋਈ ਕਰਦੇ। ਉਹ ਕਹਿੰਦੇ ਕੀ ਹੈ ਹੀ ਨਹੀਂ, ਇਹ ਸਾਡੇ ਪਿੰਡ ਦਾ ਮਸ਼ਹੂਰ ਹੈ ਕਿ ਗਰੀਸ ਦੇ ਵਿੱਚ ਸੈਂਸ ਪਾ ਕੇ ਕੋਈ ਦਿੱਲੀ ਨੂੰ ਚਲਾ ਜਾਂਦਾ, ਕੋਈ ਅੰਮ੍ਰਿਤਸਰ ਨੂੰ ਚਲਾ ਜਾਂਦਾ, ਵਧੀਆ ਕੱਪੜੇ ਪਾ ਕੇ ਕਹਾਣੀ ਪਾ ਕੇ ਵੇਚ ਆਉਂਦੇ, ਅਗਲੇ ਸਟੇਸ਼ਨ ਤੋਂ ਉਤਰ ਕੇ ਫੇਰ ਲੈ ਲੈਂਦੇ ਨੇ। ਸੋ ਇਹ ਠੱਗੀ ਠੋਰੀਆਂ ਸਾਡੇ ਚੱਲੀ ਜਾਂਦੀਆਂ ਨੇ। ਸੋ ਕਬੀਰ ਸਾਹਿਬ ਦੇ ਟਾਈਮ ਤੇ ਦੇਖ ਲਓ, ਕਬੀਰ ਸਾਹਿਬ ਦੇ ਟਾਈਮ ਤੇ ਉਹ ਕਬੀਰ ਸਾਹਿਬ ਨਹਾਉਂਦੇ ਸੀਗੇ, ਕੋਈ ਸੰਤ ਬੈਠਾ ਸੀ ਅੱਖਾਂ ਮੀਚ ਕੇ ਤੇ ਪਾਠ ਕਰ ਰਹੀ, ਕੋਈ ਸੇਠ ਨੇ ਉੱਥੇ ਗੁੱਥੀ ਲਾ ਕੇ ਨਹਾਉਣ ਗਿਆ, ਉਹਦੀ ਚੱਕ ਕੇ ਗੁੱਥੀ ਲਗੋ ਲਈ, ਉਹ ਕਬੀਰ ਸਾਹਿਬ ਨੂੰ ਕਹੀ ਜਾਵੇ ਵੀ ਤੂੰ ਚੋਰਾਂ ਪੁਲਿਸ ਬੁਲਾ ਲਾਂਗੇ। ਉਹ ਤਾਂ ਕਬੀਰ ਸਾਹਿਬ ਕਿਉਂਕਿ ਰੱਬ ਦੇ ਬੰਦੇ ਸੀ, ਰੱਬ ਦੀ ਮੌਜ ਹੋਈ, ਜਿੱਥੇ ਉਹ ਅੱਖਾਂ ਮੀਚੀ ਬੈਠਾ ਸੀ ਉਹ ਚਾਦਰ ਉੱਡ ਗਈ ਤੇ ਥੱਲਿਓਂ ਗੁੱਥਲੀ ਨਿਕਲ ਗਈ। ਇਹ ਸਾਡੇ ਪਖੰਡੀ ਨੇ ਨਾ। ਡਾਕਟਰਾਂ ਕੋਲੇ ਚਲੇ ਜਾਓ, ਕਈ ਕੋਵਿਡ ਦੇ ਵਿੱਚ ਇਲਾਜ ਫ੍ਰੀ ਕਰਦੇ ਸੀ, ਕਈ ਮਰੇ ਬੰਦਿਆਂ ਨੂੰ ਕਹਿੰਦੇ ਲਿਆਓ ਜੀ ਤੁਹਾਡਾ 2 ਲੱਖ ਰੁਪਈਆ ਲੱਗੂ, ਅਸੀਂ ਟਰਾਈ ਕਰ ਲੈਣੇ ਆ ਅਖੀਰ ਲਈ। ਬੜੇ ਪੈਸੇ ਇਕੱਠੇ ਕਰ, ਮੈਂ ਸਾਰਾ ਉਹ ਨਹੀਂ ਕਹਿ ਰਿਹਾ, ਕੁਛ ਬੰਦੇ ਗੰਦ ਹੁੰਦੇ ਹੀ ਹੁੰਦੇ ਨੇ ਜਿਨ੍ਹਾਂ ਦੀ ਭੁੱਖ ਮਿੜਦੀ ਨਹੀਂ ਕਦੇ। ਐਨਕਾਂ ਦਿਖਾ ਲਓ, ਐਨਕਾਂ ਦੇਖੀ ਜਾਓ ਜੀ ਵੀ ਆਹ ਗੁੱਚੀ ਦੀ ਆ ਜੀ, ਆਹ ਫਲਾਣਾ ਧਿਮਕਾ ਜੀ, ਰੇਟ ਦੱਸ ਦਿੰਦੇ ਮੁੜ ਕੇ ਡੁਪਲੀਕੇਟ ਦੇ ਆਉਂਦੇ ਨੇ, ਸਾਰੇ ਨਹੀਂ ਕੁਛ। ਫਿਰ ਮੈਂ ਇਹੀ ਗੱਲ ਕਹਿੰਦਾ, ਐਡਵਰਟਾਈਜਮੈਂਟ ਸਾਡਾ ਮਹਿਕਮਾ ਦੇਖ ਲਓ, ਮੈਂ ਆਪਣੀਆਂ ਵੀ ਗੱਲਾਂ ਦੱਸ ਸਕਦਾ। ਲੋਕਾਂ ਨੇ ਪੈਸੇ ਲੈ ਲਏ, ਕਹਿੰਦੇ ਜੀ ਤੁਹਾਡੀ ਐਡਵਰਟਾਈਜਮੈਂਟ ਚੱਲਦੀ ਹੈ। ਮੈਂ ਕਿਹਾ ਅਸੀਂ ਤਾਂ ਪੂਰਾ ਦਿਨ ਸੁਣਦੇ ਹਾਂ ਤੇ ਕੋਈ ਖਾਸ ਸਾਡੇ ਬੰਦੇ ਸੀ, ਹੈ ਤਾਂ ਅਨਪੜ੍ਹ ਬੰਦੇ ਦਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਤੇ ਉਹ ਕਹਿੰਦਾ ਜੀ ਨਹੀਂ 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 ਪ੍ਰੋਸੈਸ ਤੁਹਾਡੀ, ਮੈਂ 4 ਦਿਨ ਹੋ ਗਏ। ਮੈਂ ਕਿਹਾ 4 ਦਿਨਾਂ ਦੀ ਰਿਕਾਰਡਿੰਗ ਪਈ ਹੈ, ਫਿਰ ਹੱਸ ਪਿਆ, ਕਹਿੰਦਾ ਮੈਂ ਤਾਂ ਮਜ਼ਾਕ ਕਰਦਾ। ਤੇ ਕਈ ਪੈਸੇ ਮਾਰ ਵੀ ਲੈਂਦੇ ਨੇ, ਕਿਉਂ ਦੇ ਜਾਂਦੇ ਨੇ, ਅਲੱਗ ਨਾ ਕੋਈ ਨਹੀਂ, ਅੱਜ ਨਹੀਂ ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਚੌਥੇ ਆ ਜਾਓ, ਮੁੜ ਕੇ ਦਿੰਦੇ ਹੀ ਨਹੀਂ, ਸਾਡਾ ਤਾਂ ਬਿਜ਼ਨਸ ਹੀ ਨਹੀਂ ਚੱਲਿਆ। ਆ ਰੇਡੀਓ ਸਟੇਸ਼ਨ ਦੇ ਜਿਹੜੇ ਮਾਲਕ ਹੁੰਦੇ ਨੇ, ਅਸੀਂ ਰੇਡੀਓ ਦਾ ਪ੍ਰੋਗਰਾਮ ਲੈ ਲੈਂਦੇ ਹਾਂ ਤੇ ਫਿਰ ਮੁੜ ਕੇ ਪੈਸੇ ਨਹੀਂ ਦੇਣ, ਪੈਸੇ ਨਾ ਜੇ ਕੋਈ ਚੰਗੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਆਪਣਾ ਆਪਣੇ ਲਈ ਜਾਂਦੇ, ਦੂਜੇ ਦਿੰਦੇ ਨੇ, ਸਭ ਠੱਗੀਆਂ ਠੋਰੀਆਂ ਨੇ। ਇਹ ਦੁਨੀਆ ਪੂਰੀ ਦੀ ਪੂਰੀ ਠੱਗੀ ਠੋਰੀ ਦੀ ਭਰੀ ਵੀ ਹੈ, ਪਰ ਅਖੀਰ ਚ ਗੱਲ ਇਹ ਹੈ ਵੀ ਕੱਢਣ ਪਾਉਣ ਨੂੰ ਕੁਛ ਨਹੀਂ। ਜਿੰਨੀਆਂ ਮਰਜ਼ੀ ਠੱਗੀਆਂ ਕਰ ਲਓ, ਜਿੰਨੇ ਮਰਜ਼ੀ ਹੇਰਾ ਫੇਰੀਆਂ ਕਰ ਲਓ, ਜਿਹੜੇ ਬੰਦੇ ਨੂੰ ਹੱਕ ਲਾਲ ਦੀ ਨਾਲ ਆਰਾਮ ਨਾਲ ਨੀਂਦ ਆਉਂਦੀ ਹੈ, ਉਹਦੇ ਵਰਗਾ ਕੋਈ ਨਹੀਂ। ਮੈਂ ਤੁਹਾਨੂੰ ਅਖੀਰ ਚ ਇੱਕ ਗੱਲ ਕਹਿਣਾ, 100 ਗਜ਼ ਰੱਸਾ ਸਿਰੇ ਤੇ ਗੰਢ ਕੇ ਪ੍ਰਾਇਓਰਟੀ ਪਾਠ ਨੂੰ ਦਿਓ। ਘਰੋਂ ਨਿਕਲਣ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰੋ, ਜਿਸ ਤਰ੍ਹਾਂ ਮਰਜ਼ੀ ਕਰੋ, ਸਿੱਧੇ ਬੈਠੋ, ਪੁੱਠੇ ਬੈਠੋ, ਚੌਂਕੜੀ ਮਾਰੋ, ਪਾਠ ਕਰੋ, ਜਪਜੀ ਸਾਹਿਬ ਪੜੋ, ਸੁਖਮਨੀ ਸਾਹਿਬ ਪੜੋ, ਪੰਜ ਬਾਣੀਆਂ ਦਾ ਪਾਠ ਪੜੋ, ਹਨੂੰਮਾਨ ਚਾਲੀਸਾ ਪੜੋ, ਅੱਖਾਂ ਮੀਚੋ, ਸਮਾਧੀ ਲਓ, ਜੋ ਮਰਜ਼ੀ ਕਰੋ, ਇੱਕ ਤਾਂ ਪਰਮਾਤਮਾ ਨੂੰ ਜ਼ਰੂਰ ਯਾਦ ਕਰੋ। ਉਹਦੇ ਕੋਲੋਂ ਗਲਤੀਆਂ ਮੰਨੋ, ਰਾਤ ਨੂੰ ਸੌਣ ਤੋਂ ਪਹਿਲਾਂ ਦੇਖੋ ਕਿੰਨਾ ਮਾੜਾ ਕੰਮ ਹੋ ਗਿਆ, ਜੋ ਗਲਤੀਆਂ ਹੋਈਆਂ, ਜੋ ਕੋਈ ਠੱਗੀ ਠੋਈ ਹੋਈ ਗੱਲ ਪੈਸੇ ਵਾਪਸ ਕਰ ਦਿਓ। ਦੂਜੀ ਕੋਸ਼ਿਸ਼ ਕਰੋ ਸਤਿਕਾਰ, ਜਿਵੇਂ ਰਵੀ ਸਾਹਿਬ ਨੇ, ਗੁਰੂ ਰਵਿਦਾਸ ਜੀ ਨੇ ਕਿਹਾ ਸੀ ਨਾ ਕਿ ਰੱਬ ਦਾ ਜਪਣਾ ਤੇ ਸੱਚੀ ਕਾਰ ਇਹੀ ਜ਼ਿੰਦਗੀ ਦੀ ਸਫਲਤਾ ਦੀ ਨਿਸ਼ਾਨੀ ਹੈ। ਅਦਰਵਾਈਜ਼ ਤਾਂ ਭਾਈ ਸਾਹਿਬ ਜਿੰਨੇ ਮਰਜ਼ੀ ਇਕੱਠੇ ਕਰ ਲਓ, ਫਿਰ ਕਿਸੇ ਨਾ ਕਿਸੇ ਦਿਨ ਡਾਕਟਰ ਕਹਿੰਦਾ ਵੀ ਤੁਹਾਡਾ ਬਾਈਪਾਸ ਕਰਨਾ ਪਊਗਾ, ਤੁਹਾਨੂੰ ਤਾਂ ਪੋਟੀ ਨਹੀਂ ਆਉਂਦੀ ਜੀ, ਪੋਟੀਆਂ ਨਾਲ ਡਾਈਪਰ ਸਾਡੇ ਬੰਨੇ ਹੁੰਦੇ ਨੇ, ਨਾਲੀਆਂ ਸਾਡੇ ਲੱਗੀਆਂ ਹੁੰਦੀਆਂ ਨੇ, ਕੋਈ ਪੈਸਾ ਕੀ ਕਰੋਗੇ ਜੇ ਤੁਹਾਨੂੰ ਕੋਈ ਕਹੇ ਵੀ ਆ ਲਓ ਜੀ ਤੁਹਾਡੇ ਕੋਲ ਇੰਨੇ ਬੈਂਕ ਚੋਂ ਪੈਸੇ ਕਢਾ ਲੈਣੇ ਆ, ਆ ਸਾਗ ਤੇ ਤੁਹਾਨੂੰ ਸ਼ਾਹੀ ਪਨੀਰ ਖਾਣ ਦਾ ਚਿਕਨ ਦਾ ਸਵਾਦ ਸੀ, $100 ਦੀ ਨੋਟ ਨਾਲ ਚਿਕਨ ਦੀ ਬੁਰਕੀ ਪਾਉਣ ਹਜ਼ਮ ਹੋ ਜੂਗੀ, ਰੋਟੀ ਨਹੀਂ ਹਜ਼ਮ ਹੁੰਦੀ। ਸੋ ਇਹੋ ਜਿਹੇ ਪੈਸੇ ਦਾ ਕੋਈ ਫਾਇਦਾ ਨਹੀਂ, ਇਹ ਠੱਗੀਆਂ ਡੋਰੀਆਂ ਸੀ, ਬੇਈਮਾਨੀਆਂ ਬੰਦ ਕਰਕੇ ਥੋੜੀ ਖਾ ਲਓ, ਆਰਾਮ ਦਿਖਾਓ, ਸਕੂਨ ਦਿਖਾਓ। ਈਵਨ ਮੈਂ ਤਾਂ ਇਹ ਨਹੀਂ ਕਹਿੰਦਾ ਪ੍ਰਚਾਰ ਕਰਦੇ ਨੇ, ਮੈਂ ਵੀ ਪ੍ਰਚਾਰ ਕਰਦਾ, ਹੋ ਸਕਦਾ ਕਿੱਡਾ ਵੱਡਾ ਠੱਗ ਹੋਵਾਂ। ਇਸ ਲਈ ਸੰਤ ਬਾਬੇ ਸਤਸੰਗ ਚ ਕਿੰਨੀਆਂ ਵੱਡੀਆਂ ਗੱਲਾਂ ਕਰਦੇ ਨੇ, ਆਪ ਠੱਗੀਆਂ ਠੋਰੀਆਂ ਮਾਰਦੇ। ਇੰਡੀਆ ਦੇ ਵਿੱਚ ਤੁਸੀਂ ਜਾ ਕੇ ਯੂਟਿਊਬ ਤੇ ਜਾ ਕੇ ਦੇਖੋ ਕਿੰਨੇ ਕਿੰਨੀਆਂ ਠੱਗੀਆਂ ਸੰਤ ਮਾਰੀ ਜਾਂਦੇ, ਕਿੰਨੀਆਂ ਗੱਲਾਂ ਕਰਕੇ, ਕੋਈ ਗੋਲ ਗੱਪੇ ਖਾ ਕੇ ਅਮੀਰ ਬਣਾਈ ਜਾਂਦਾ, ਕੋਈ ਕੁਛ ਬਣਾਈ ਜਾਂਦਾ, ਕੋਈ ਕੁਛ ਬਣਾਈ ਜਾਂਦਾ, ਕੋਈ ਹਿਪਨੋਟਾਈਜ਼ ਕਰਕੇ ਕੱਢੀ ਜਾਂਦਾ ਲੋਕਾਂ ਦੇ, ਐਨ ਜਿਹਾ ਜਿਹਾ ਕਾਰ ਹੈ। ਪਰ ਆਪਾਂ ਕਿਸੇ ਤੋਂ ਕੀ ਲੈਣਾ, ਆਪਾਂ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਕੀ ਹਾਂ। ਜੇ ਤੁਹਾਨੂੰ ਪਰਮਾਤਮਾ ਨੇ, ਤੁਹਾਡੇ ਗੁਰੂ ਨੇ ਗੱਲ ਕਹੀ ਹੈ ਕਿ ਤੁਸੀਂ ਮੈਡੀਟੇਸ਼ਨ ਕਰੋ, ਦੇਰ ਇਜ਼ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ, ਆਪਣੀ ਭਜਨ ਬੰਦਗੀ ਕਰੋ, ਤੁਸੀਂ ਪਿੱਛੇ ਭੱਜਣ ਦੀ ਕੀ ਲੋੜ ਹੈ। ਭਜਨ ਬੰਦਗੀ ਕਰਕੇ ਤੁਹਾਨੂੰ ਪ੍ਰਾਪਤ ਜੋ ਕੁਛ ਹੋਊਗਾ, ਤੁਹਾਨੂੰ ਵਧੀਆ ਨੀਂਦ ਆਊਗੀ, ਤੇ ਧਰਮਰਾਜ ਕੋਲੇ ਜਦੋਂ ਜਾਓਗੇ, ਦੁਨੀਆਂ ਵਿੱਚ ਵੀ ਬਾਅਦ ਵਿੱਚ ਤੁਹਾਡੀ ਜਾਇਜਾ ਕਰ ਹੁੰਦੀ ਹੈ। ਲੋਕ ਵੀ ਕਹਿੰਦੇ ਨੇ, ਪਿੱਛੋਂ ਤਾਂ ਕਹਿੰਦੇ ਹੀ ਨੇ ਨਾ ਵੀ ਬੰਦਾ ਜੋ ਮਰਜ਼ੀ ਹੈ ਜੇ ਗੁੱਸੇ ਵਾਲਾ ਹੀ ਹੈ ਪਰ ਹੈ ਇਮਾਨਦਾਰ, ਤੇ ਦੂਜੇ ਪਾਸੇ ਕਹਿੰਦੇ ਯਾਰ ਬੰਦਾ ਬਹੁਤ ਮਿੱਠਾ ਪਰ ਹੈ ਸ਼ੈਤਾਨ। ਤੁਸੀਂ ਦੇਖ ਲਓ, ਤੁਹਾਡੀ ਚੋਇਸ ਹੈ, ਜਿਹੜੀ ਮਰਜ਼ੀ ਕਰੋ। ਇਹ ਹੁਣ ਫੈਸਲਾ ਤੁਸੀਂ ਕਰਨਾ। ਹੁਣ ਸੁਣੋ ਲਾਸਟ ਗੀਤ, ਤੇ ਯੂਟਿਊਬ ਤੇ ਚੈਨਲ ਤੇ ਮੇਰਾ ਪਲੀਜ਼ ਜ਼ਰੂਰ ਕਰ ਦਿਓ। ਰਮੇਸ਼ ਜੋਧਪੁਰੀ ਜੀ ਮੇਰਾ ਪ੍ਰੋਗਰਾਮ ਸੁਣ ਰਹੇ ਨੇ ਬਰਨਾਲੇ ਤੋਂ, ਨੇ ਮੇਰੇ ਫਰੈਂਡ ਸੀਗੇ ਹਰਵਾਂਸਲਾ, ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦੇ ਛੋਟੇ ਭਰਾ ਨੇ। ਥੈਂਕ ਯੂ ਵੈਰੀ ਮਚ। ਤੇ ਸੁਣੋ ਤੁਸੀਂ ਲਾਸਟ ਗਾਣਾ।
ਕਿੱਥੇ ਗਏ ਤੇਰੇ ਘਰ ਪੈਰ ਪਸਾਰ ਪਿਆਂ ਵਿੱਚ ਵੇੜੇ ਕੱਢੋ ਕਰ ਜਿਸ ਤੂੰ ਦੇ ਨਾਲ ਗੁੜਤੀ ਦੇ ਉਸੇ ਦੇ ਨਾਲ ਪਾਣੀ ਜਿਹੜੇ ਆਏ ਮੇਲਿਓ ਬੰਦਿਆਂ ਤੇ ਉਹੀਓ ਆਏ ਮਕਾਨ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਪਰ ਸ਼ੈਨੇ ਆਖਿਰ ਮੁੱਕ ਜਾਣਾ ਸ਼ੈਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਤੂੰ ਮੂੰਹ ਚੋਂ ਰੱਬ ਰੱਬ ਕਰਦਾ ਏ ਕਦੀ ਤੂੰ ਅੰਦਰੋਂ ਵੀ ਕਰਿਆ ਕਰ ਜੋ ਬਾਣੀ ਦੇ ਵਿੱਚ ਲਿਖਿਆ ਹੈ ਤੂੰ ਅਮਲ ਉਹਦੇ ਤੇ ਕਰਿਆ ਕਰ ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ ਕੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ ਹਰ ਸ਼ੈ ਨੇ ਆਖਿਰ ਮੁੱਕ ਜਾਣਾ
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ
6478724900। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਟਨ, 9058747171।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। 2018 तो हूं तक 80,000 तो वध नर्सा भी भर्ती है। यह देखभाल है जदों अते जिथे तुहानू इसकी लोड़ होवे। ontario.ca/lorehelp ते जाके वो सारे तरीके वेखो जिन्हां राही असी तुहानू देखभाल नाल जोड़ रहे हां। इस दी अदायगी ओंटेरियो सरकार वालों कीती गई है।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com QTL बिकॉज़ वी केयर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ